दृष्ट शुभ करय हरय अग पाप सकल मल काम क्रोध अर लोभ मोह वश करय सब बल सदा सुख मन वसै दुख संसार खोवै गुरु नानक दरिया जन्म हम काल खत हुए सो कह टल गुर सेवियै अहनस सहज सुभाए दर्शन परसै गुरु कै जन्म मरण दुख जाए हो आय शब्द खसम दी नूर अरसह पुरसह चटी तुद डिठे सच्चे पातशाह मल जन्म जन्म दी कटी है सज्जन सच्चा पातशाह सिर साहंद साहो जिस पास बैठे सोही है सबना दा रेशा हो जिस पास बैठे सोही है सबना दा रेशा हो सतनाम श्री वाहिगुरु साहिब जीओ आसा लंका सा को समुद्र सिखाई ए रावण घर खबर न पाई लंका सा को समुद्र सिखाई ए रावण घर खबर न पाई राजान राज आनन भान देवान देव उपमा महान चवर तख्त शतरज मालक परम सतगुरु साहेब श्री गुरु ग्रंथ साहब जी की पावन हजूरी विच हरजस सरवण करने लई एकत्र होई गुरु रूप साध संगत जी सारे गुरमुख प्यारे माई भाई गुरु पातशाह जी की बख्शिश कीती हुई फतेह प्रवान करो वाहिगुरु जी का खालसा वाहिगुरु जी की फतेह साहेब सतगुरु सच्चे पातशाह सानू संसारी जीवां नू उपदेश करदिआं इस तरह पवित्र बाणी उच्चारण कर रहे हन
आसा लंका सा को समुंद सिखाई
अंदा संसार ते निरंकार का भेजा हुआ आया है अपनी मर्जी नाल ना आया है ना अपनी मर्जी नाल रह सकता है ना अपनी मर्जी नाल जा सकता है। बाणी ने ऐसे वचन कहे ने कि आवत किन्ह ना रखिया जावत क्यों रखा जाए। इनू संसार ते आंदे नू कोई रोक नहीं सकिया, संसार तो जांदे नू भी कोई रोक नहीं सकेगा। संसार ते रहिंदिआं इहदीआं अनंत लोड़ां ने, उन्हां लोड़ां दे हत्थों ये हार जांदा है। जो कुछ निरंकार ने दिता है उस विच यह प्रसन्न नहीं हुंदा, बल्कि यह कुछ होर चाहुंदा है कि जो मेरे पास है वो थोड़ा है, कि निरंकार मेरे ते बख्शिश करे, मैनू होर दे दे। इस मनुख नूं इस गल दा ज्ञान नहीं है कि मिलदा उही है जो इस दे मस्तक ते लिखिया है, उही मिलेगा। ये देश विच रहे उही मिलेगा, ये परदेश विच चलिया जाए उही मिलेगा, ये लख जतन करे उही मिलेगा जो इस दे मस्तक ते लिखिया, होर नहीं मिलदा। आप जी कई बार देखते हो कि मनुख अनेकां वार सोच के समझ के कारोबार करता है, और कोई ऐसा व्यक्ति नहीं जो ये सोच के कारोबार करे कि मैनू इस विच घाटा पै जाए। कोई भी इन्वेस्टमेंट करता है वो बकायदा हिसाब लांदा है कि इन्ना धन मेरे पास है, इन्ना मैं कारोबार च पावांगा, इन्ने दी दुकान किराए ते मिलेगी, इन्ने दा समान आएगा, इन्ने नौकर होणगे, इन्ने बिजली दे बिल होणगे, इन्ने टेलीफोन दे बिल होणगे, नौकरां दी आ तनखा होएगी, आ मेरी सेल होएगी, आ मैनू बच जाएगा। हर व्यक्ति ये सोच के ही कारोबार करदा है, पर कई बार ऐसा हुंदा है ਉਹਦਾ ਸੋਚਿਆ ਅਲੱਗ ਰਹਿ ਜਾਂਦਾ ਹੈ। ਜੋ ਉਸਦੀ ਸੋਚ ਮੁਤਾਬਕ ਸੇਲ ਸੀ ਉਨਾ ਹੀ ਹੋਈ, ਧਨ ਉਹਨੇ ਉਨਾ ਹੀ ਇਨਵੈਸਟ ਕੀਤਾ ਜਿੰਨਾ ਸੋਚਿਆ ਸੀ, ਪਰ ਕਾਰੋਬਾਰ ਅੱਜ ਹੋ ਕੱਲ ਹੋ ਡਾਊਨ ਹੁੰਦਾ 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 ਹੋ ਜਾਂਦਾ, ਵਿਅਕਤੀ ਨੂੰ ਘਾਟਾ ਪੈ ਜਾਂਦਾ। ਹੁਣ ਕਾਰੋਬਾਰ ਤਾਂ ਨਫ਼ੇ ਲਈ ਕੀਤਾ ਸੀ, ਪੈ ਗਿਆ ਘਾਟਾ, ਕਿਉਂ ਪੈ ਗਿਆ? ਬੜਾ ਸੋਚਿਆ ਸੀ, ਬੜੀ ਗਿਣਤ ਬਿਠਾਏ ਸਨ, ਸਾਫ ਕੱਢਿਆ ਸੀ ਕਿ ਬਚੇਗਾ, ਜ਼ਰੂਰ ਬਚੇਗਾ। ਪਰ ਸਾਹਿਬ ਜੀ ਕਹਿੰਦੇ ਨੇ ਆਪਣਾ ਚਿੱਤ ਵਿਆਹ ਹਰ ਕਰੈ ਜੋ ਮੇਰੇ ਚਿੱਤ ਨਾ ਹੋਏ। ਜੋ ਵਾਹਿਗੁਰੂ ਨੂੰ ਜਿੰਨੇ ਚਿੱਤ ਵਿਆਹ ਹੁੰਦਾ ਹੈ ਹੁੰਦਾ ਉਹੀ ਹੈ, ਸਾਡਾ ਚਿੱਤ ਵਿਆਹ ਨਹੀਂ ਹੁੰਦਾ। ਬਾਣੀ ਨੇ ਐਸੇ ਵਚਨ ਕਹਿਣ ਕਿ ਸੰਪੈ ਕੋ ਈਸ਼ਰ ਧਿਆਈ ਹੈ। ਲੋਕ ਸ਼ਿਵਜੀ ਦੀ ਪੂਜਾ ਕਰਦੇ, ਪਰ ਹਿੰਦੂ ਸੰਸਕ੍ਰਿਤੀ ਵਿੱਚ ਐਸੀ ਗੱਲ ਹੈ ਕਿ ਸ਼ਿਵਜੀ ਜਲਦੀ ਪ੍ਰਸੰਨ ਹੁੰਦੇ ਨੇ ਅਤੇ ਧਨ ਜਲਦੀ ਮਿਲਦਾ। ਇਸ ਕਰਕੇ ਜਦੋਂ ਵੀ ਤੁਸੀਂ ਕਿਸੇ ਹਿੰਦੂ ਵੀਰ ਦੀ ਦੁਕਾਨ 'ਤੇ ਜਾਂਦੇ ਹੋ, ਦੇਖਦੇ ਹੋ ਸ਼ਿਵਜੀ ਦੀਆਂ ਤਸਵੀਰਾਂ ਲੱਗੀਆਂ, ਲਕਸ਼ਮੀ ਦੀਆਂ ਤਸਵੀਰਾਂ ਲੱਗੀਆਂ, ਉਹ ਕਿਉਂ ਤਿਆਰ ਹੈ ਕਿ ਧਨ ਮਿਲੇਗਾ। ਸੰਪੈ ਕਾਰਨ ਸੰਪੈ ਕੋ ਈਸ਼ਰ ਧਿਆਈ ਹੈ। ਸਤਿਗੁਰੂ ਜੀ ਕਹਿੰਦੇ ਨੇ ਸੰਪੈ ਪੁਰਬ ਲਿਖੇ ਕਿ ਪਾਈ ਹੈ, ਸੰਪੈ ਕਾਰਨ ਚਾਕਰ ਚੋਰ। ਬੰਦਾ ਨੌਕਰੀ ਕਰਦਾ ਧਨ ਹੱਥ ਆ ਜਾਏ, ਚੋਰੀ ਕਰਦਾ ਸੰਪੈ ਧਨ ਹੱਥ ਆ ਜਾਏ। ਪਰ ਗੁਰਦੇਵ ਜੀ ਕਹਿੰਦੇ ਨੇ ਸੰਪੈ ਸਾਥ ਨਾ ਚਾਲੈ ਹੋਰ। ਜਿਸ ਧਨ ਖਾਤਰ ਇਹ ਚੋਰੀ ਕਰਦਾ ਹੈ, ਜਿਸ ਧਨ ਖਾਤਰ ਨੌਕਰੀ ਕਰਦਾ ਹੈ, ਜਿਸ ਧਨ ਖਾਤਰ ਇਹ ਦਿਨ ਰਾਤ ਦੌੜਿਆ ਫਿਰਦਾ ਹੈ, ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹ ਧਨ ਇਸ ਦੇ ਨਾਲ ਨਹੀਂ ਜਾਏਗਾ। ਨਾ ਕਹੂ ਲੈ ਆਇਓ ਇਹ ਧਨ, ਨਾ ਕਹੂ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ, ਹਿਨ ਮੈਂ ਗਏ ਬਿਨਾਂ। ਨਾ ਕੋਈ ਇਸ ਧਨ ਨੂੰ ਲੈ ਕੇ ਸੰਸਾਰ ਤੇ ਆਇਆ ਹੈ, ਨਾ ਕੋਈ ਇਸ ਧਨ ਨੂੰ ਲੈ ਕੇ ਸੰਸਾਰ ਤੇ ਜਾਏਗਾ, ਕਿਉਂਕਿ ਪ੍ਰਕਿਰਤੀ ਦੇ ਅਸੂਲਾਂ ਦੇ ਅਧੀਨ ਇਹ ਸਾਰੀ ਸ੍ਰਿਸ਼ਟੀ ਚੱਲਦੀ। ਪਰਮੇਸ਼ਵਰ ਦੇ ਬਣਾਏ ਅਸੂਲ ਨੇ ਕਿ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹੀ ਹੈ ਰਾਜਾ ਰਾਣਾ। ਉਹ ਜੀਵ ਨੂੰ ਸੰਸਾਰ ਤੇ ਨੰਗਿਆਂ ਭੇਜਦਾ, ਤਨ ਤੇ ਕੋਈ ਕੱਪੜਾ ਨਹੀਂ ਦਿੰਦਾ। ਜੀਵ ਆਪਣੇ ਵੱਲੋਂ ਇਸ ਤਨ ਤੇ ਕੱਪੜੇ ਪਹਿਨ ਲੈਂਦਾ, ਪਰ ਇਸ ਅਗਿਆਨੀ ਜੀਵ ਨੂੰ ਇਹ ਪਤਾ ਨਹੀਂ ਕਿ ਕੱਪੜਿਆਂ ਦੇ ਪਿੱਛੇ ਵੀ ਉਹ ਨੰਗਾ ਹੈ। ਕੱਪੜੇ ਤਾਂ ਬਾਹਰ ਦਾ ਪੜਦਾ ਹੈ, ਇਹਨਾਂ ਦੇ ਪਿੱਛੇ ਵੀ ਉਹ ਨੰਗਾ ਹੈ। ਜਦੋਂ ਪਰਲੋਕ ਵਿੱਚ ਜਾਏਗਾ ਤਾਂ ਨੰਗੇ ਨੂੰ ਹੀ ਜਾਣਾ ਪਵੇਗਾ, ਕਿਉਂਕਿ ਉਹ ਜੈਸਾ ਭੇਜਦਾ ਹੈ ਵੈਸਾ ਹੀ ਵਾਪਸ ਬੁਲਾਉਂਦਾ ਹੈ, ਇਹ ਉਸਦੇ ਅਸੂਲ ਨੇ। ਤਾਂ ਜੀਵ ਦੀਆਂ ਲੋੜਾਂ ਨੇ, ਉਹਨਾਂ ਲੋੜਾਂ ਲਈ ਇਹ ਮੰਗ ਕਰਦਾ ਹੈ। ਇਹਨੂੰ ਇਸ ਗੱਲ ਦਾ ਗਿਆਨ ਨਹੀਂ ਹੁੰਦਾ ਕਿ ਜਿਹੜੀ ਮੇਰੀ ਮੰਗ ਹੈ ਉਸ ਵਿੱਚ ਮੈਂ ਸੁਖੀ ਹੋਵਾਂਗਾ ਜਾਂ ਦੁਖੀ ਹੋਵਾਂਗਾ। ਜੋ ਕੁਝ ਮੰਗਿਆ ਇਹ ਜ਼ਰੂਰੀ ਨਹੀਂ ਉਹ ਇਹਨੂੰ ਸੁੱਖ ਦੇਵੇ। ਪਰ ਤੁਸੀਂ ਦੇਖਦੇ ਹੋ ਕਿਸੇ ਵਿਅਕਤੀ ਦੇ ਘਰ ਵਿੱਚ ਪੁੱਤਰ ਨਹੀਂ ਹੈ, ਉਹ ਪੁੱਤਰ ਲਈ ਅਰਦਾਸ ਕਰਦਾ ਹੈ, ਉਹ ਪੁੱਤਰ ਲਈ ਸੰਗਤ ਨੂੰ ਕਹਿੰਦਾ ਮੇਰੇ ਲਈ ਅਰਦਾਸ ਕਰੋ ਮੇਰੇ ਘਰ ਵਿੱਚ ਪੁੱਤਰ ਆ ਜਾਏ। ਉਹ ਗੁਰੂ ਦੇ ਸਨਮੁਖ ਖੜ ਕੇ ਬੇਨਤੀ ਕਰਦਾ, ਅਖੰਡ ਪਾਠ ਕਰਾਉਂਦਾ ਹੈ, ਲੰਗਰ ਲਾਉਂਦਾ ਹੈ, ਝਾੜੂ ਮਾਰਦਾ, ਸੇਵਾ ਕਰਦਾ, ਮੰਗ ਰੱਖ ਦਿੱਤੀ ਮੇਰੇ ਘਰ ਵਿੱਚ ਪੁੱਤਰ ਆ ਜਾਏ। ਨਿਰੰਕਾਰ ਉੱਠਿਆ ਉਹਦੀ ਸੇਵਾ ਤੇ ਉਹਨੂੰ ਪੁੱਤਰ ਦੇ ਦਿੱਤਾ। ਪਰ ਉਸ ਵਿਅਕਤੀ ਨੂੰ ਇਹ ਪਤਾ ਨਹੀਂ ਕਿ ਜਿਹੜਾ ਪੁੱਤਰ ਮੇਰੇ ਘਰ ਵਿੱਚ ਆਇਆ ਹੈ, ਜਿਸ ਪੁੱਤਰ ਨੂੰ ਮੈਂ ਅਰਦਾਸਾਂ ਕਰਕੇ ਮਨੌਤਾਂ ਮੰਨ ਕੇ ਸਾਧ ਸੰਗਤ ਦੀ ਸੇਵਾ ਕਰਕੇ ਲਿਆ ਹੈ, ਇਹ ਪੁੱਤਰ ਮੇਰੇ ਜੀਵਨ ਵਿੱਚ ਮੈਨੂੰ ਸੁੱਖ ਵੀ ਦੇਵੇਗਾ ਕਿ ਨਹੀਂ ਦੇਵੇਗਾ, ਇਸ ਗੱਲ ਦਾ ਤਾਂ ਗਿਆਨ ਨਹੀਂ। ਕਿਉਂਕਿ ਸੰਸਾਰ ਤੇ ਲੋਕ ਇਸ ਲਈ ਪੁੱਤਰਾਂ ਨੂੰ ਜਨਮ ਦਿੰਦੇ। ਬਾਣੀ ਦਾ ਸਤਿਗੁਰੂ ਪਾਤਸ਼ਾਹ ਨੇ ਉਪਦੇਸ਼ ਦਿੱਤਾ ਬਾਣੀ ਵਿੱਚ। ਬਾਣੀ ਕਹਿੰਦੀ ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾਟ ਦੇ ਕਰ ਭੋਗ ਬਿਲਾਸਾ। ਮਾਂ ਇਸ ਲਈ ਪੁੱਤਰ ਨੂੰ ਜਨਮ ਦਿੰਦੀ ਹੈ, ਆਪਣੇ ਪੇਟ ਵਿੱਚ 9 ਮਹੀਨੇ ਪਾਲਦੀ ਹੈ ਕਿ ਉਹ ਵੱਡਾ ਹੋਏਗਾ, ਉਹਨੂੰ ਉਹਦੀ ਪ੍ਰਤਿਪਾਲਣਾ ਕਰਦੀ ਹੈ, ਆਪ ਗਿੱਲੇ ਥਾਂ ਸੌਂਦੀ ਉਹਨੂੰ ਸੁੱਕੇ ਥਾਂ ਲਟਾਉਂਦੀ ਹੈ, ਉਹਦਾ ਮਲਮੂਤਰ ਸਾਫ਼ ਕਰਦੀ ਹੈ, ਆਪਣੀ ਜਵਾਨੀ ਦੁੱਧ ਬਣਾ ਕੇ ਆਪਣੇ ਅਸਤਰਾਂ ਰਾਹੀਂ ਉਹਦੇ ਅੰਦਰ ਭੇਜ ਕੇ ਉਹਨੂੰ ਜਵਾਨ ਕਰਦੀ ਹੈ। ਉਹ ਮਾਂ ਨੂੰ ਇਹ ਨਹੀਂ ਪਤਾ ਕਿ ਇਹ ਮੇਰਾ ਪੁੱਤਰ ਜਿਸ ਨੂੰ ਮੈਂ ਸੁੱਖ ਲਈ ਪੈਦਾ ਕੀਤਾ ਹੈ, ਇਹ ਵੱਡਾ ਹੋ ਕੇ ਧਨ ਖੱਟ ਕੇ ਲਿਆਏਗਾ, ਬੁਢਾਪੇ ਦਾ ਸਹਾਰਾ ਬਣੇਗਾ, ਆਇਆ ਇਹ ਮੇਰਾ ਸਹਾਰਾ ਬਣੇਗਾ ਵੀ ਕਿ ਨਹੀਂ ਬਣੇਗਾ, ਇਸ ਗੱਲ ਦਾ ਤਾਂ ਗਿਆਨ ਨਹੀਂ। ਕਿਉਂਕਿ ਮਨੁੱਖ ਜੋ ਕੁਝ ਮੰਗਦਾ ਹੈ ਇਹਦੀ ਇੱਕ ਮੰਗ ਇਹਦੇ ਜੀਵਨ ਦਾ ਹਿੱਸਾ ਬਣ ਗਿਆ ਕਿ ਮੈਂ ਮੰਗਣਾ। ਪਰ ਤੁਸੀਂ ਦੇਖਦੇ ਹੋ ਸਾਰਾ ਸੰਸਾਰ ਬੇਖਾਰਿਸ਼ ਹੈ, ਦਾਤਾ ਇਕੱਲਾ ਹੈ, ਦੱਦਾ ਦਾਤਾ ਇੱਕ ਹੈ, ਸਭ ਕੋ ਦੇਵਨ ਹਾਰ, ਦੇਂਦੇ ਤੋਟ ਨਾ ਆਵਈ, ਅਗਨਤ ਭਰੇ ਭੰਡਾਰ। ਸਤਿਗੁਰੂ ਨੇ ਬਚਨ ਕਹਿ ਤੂੰ ਦਾਤਾ ਦਾਤਾਰ ਹੈ, ਤੁਦ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਸਭ ਤੁਧੈ ਥਾਵ ਮੰਗਦੇ ਨਿਤ ਕਰ ਅਰਦਾਸ। ਸਭ ਉਹਦੇ ਦਰ ਦੇ ਮੰਗਤੇ ਨੇ, ਰਾਜਾ ਵੀ ਮੰਗ ਰਿਹਾ ਹੈ, ਭਿਖਾਰੀ ਵੀ ਮੰਗ ਰਿਹਾ ਹੈ। ਰਾਜੇ ਦੀ ਮੰਗ ਵੱਡੀ ਹੈ, ਭਿਖਾਰੀ ਦੀ ਮੰਗ ਛੋਟੀ ਹੈ। ਭਿਖਾਰੀ ਆਟਾ ਮੰਗੇਗਾ, ਦਾਣੇ ਮੰਗੇਗਾ, ਚਾਵਲ ਮੰਗ ਲਏਗਾ, ਕਿਆ ਮੰਗੇਗਾ। ਰਾਜੇ ਦੀਆਂ ਮੰਗਾਂ ਵੱਡੀਆਂ, ਮੇਰੇ ਰਾਜ ਦੀਆਂ ਹੱਦਾਂ ਵੱਡੀਆਂ ਹੋ ਜਾਣ, ਮੇਰੇ ਪਾਸ ਧਨ ਬਹੁਤ ਆ ਜਾਏ, ਮੇਰੀ ਪ੍ਰਜਾ ਸੁਖੀ ਵਸੇ, ਉਹਦੀਆਂ ਮੰਗਾਂ ਵੱਡੀਆਂ। ਭਿਖਾਰੀ ਦੀ ਮੰਗ ਛੋਟੀ ਹੈ, ਭਿਖਾਰੀ ਵੀ ਮੰਗਤਾ ਹੈ, ਰਾਜਾ ਵੀ ਮੰਗਤਾ ਹੈ, ਹੈ ਦੋਵੇਂ ਮੰਗਦੇ, ਦੋਵੇਂ ਮੰਗਣ ਵਾਲੇ ਨੇ, ਭਿਖਾਰੀ ਨੇ, ਰਾਜਾ ਵੀ ਭਿਖਾਰੀ ਹੈ, ਭਿਖਾਰੀ ਵੀ ਭਿਖਾਰੀ ਹੈ। ਦਾਤਾ ਹੈ ਇੱਕ ਦੋਹਾਂ ਦਾ, ਇੱਕ ਨੇ ਉਸੇ ਦਾਤੇ ਨੇ ਭਿਖਾਰੀ ਨੂੰ ਦੇਣਾ, ਉਸੇ ਦਾਤੇ ਨੇ ਰਾਜੇ ਨੂੰ ਦੇਣਾ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹਦੇ ਜੀਵਨ ਦੀਆਂ ਲੋੜਾਂ ਵਿੱਚ ਇਹ ਇੰਨਾ ਅੱਗੇ ਲੰਘ ਗਿਆ ਕਿ ਮੰਗਦਾ ਹੈ ਤੇ ਇੰਨਾ ਮੰਗਦਾ ਚਲਿਆ ਜਾਂਦਾ ਕਿ ਤ੍ਰਿਪਤ ਨਹੀਂ ਹੁੰਦਾ। ਛੈ ਸੁਖੱਟਾ लख को उठ पावे, तृप्त न आवे, माया पक्ष पावे, अनक भोग विख्या के करे, न तृप्त आवे, खप खप मरे। ये मंगदा चले जाता, होर मिलना चाहिए, जिन्ना दिता उस तृप्त नहीं है, होर चाहिए। वो तृप्ति ना होने का जो कारण है, इनू तृप्ति क्यों नहीं, ओदा मतलब है इनू तृष्णा पैदा हो गई, जिस विच संतोख है ही नहीं, तृष्णा बुझदी नहीं, तृष्णा एक अग दी नहीं है। जिवें अग उपर लिया के बालन सुटी जाओ, तुहाडा की ख्याल है तुसी अग नू तृप्त कर दोगे? जिन्ना बालन अग ते पाओगे, अग ओने ही बालन नू साड़ के भस्म कर देगी। होर पाई जाओ फिर भस्म कर देगी, होर पाओ फिर भस्म करेगी। अग दा सुभा है, इवें तृष्णा भी एक अग दी नहीं है। जिन्ने पदार्थ आई जान, जिन्ना धन आई जाए, जिन्ने सुख आई जान, ये उन्हें विच तृप्त नहीं हुंदा, बल्कि पदार्थ होर चाहुंदा है, धन होर चाहुंदा है, सुख होर चाहुंदा है, कारोबार का फैलाव होर चाहुंदा है। ऐसी सोच हर बंदे दी है। कोई विरले ने जिन्हां नूं निरंकार ने संतोख बख्शिश कीता, जेड़े प्रसन्न ने, जो तू दिता है मैं इस विच राजी हां, उन्हां नूं तुसीं संत कहो, उन्हां नूं भगत कहो, उन्हां नूं रब दे प्यारे कहो, उन्हां नूं गुरमुख कहो, उन्हां नूं नाम रसीए कहो, जो उसने दिता है उस विच प्रसन्न ने, होर मंग नहीं। बल्कि वो तो यह कहते हैं कि मेरी इन्नी पाया नहीं सी जिन्ना तू दे दिता है, मेरा इन्ना कर्म नहीं सी जिन्ना तू दे दिता है, मेरी इन्नी भजन बंदगी सिमरन सेवा नहीं सी जिन्ना तू मैनू दे दिता है, और मैं तेरे अगे अरदास करना हाँ कि जो तू दिता है इन्ना ही काफी है, बस तू मेरे ते दया करके मैनू अपने नाम नाल जोड़। वो नाम चाहते, वो पदार्थ नहीं चाहते। गुरु साहब ने सानू बाणी च मंगना सिखाया। आप जी कहते मांगन मांग ता एक है मांग, नानक जाते पर पराग। किते आप कहते ने मांगना मांगन नीका, हर जस गुर ते मांगना। जे ऐ गुरसिख तू मंगना है, गुरु कोल आके मंगी तो धन ना मंगी, गुरु कोल आके पदार्थ ना मंगी, गुरु कोल आके संसार दे सुख ना मंगी। जे तू गुरु कोल आके मंगना है तो फिर हरी द जस हूं, क्योंकि जदों गुरु तेनू हरी द जस देवेगा, जदों तू गुरु की कृपा द्वारा हर जस करेगा, जिन्ना पदार्था लई जिस धन लई जिन्ना सुखां लई दौड़दा है वो तेनू अपने आप प्राप्त हो जाएंगे। बाणी दे वचन ने जिस धन को चार कुंट उठ धावै, सो धन हर सेवा ते पावै, जिस सुख को नित बांछ मीत, सो सुख साधु संग प्रीत, जिस शोभा को करह भली करनी, सा शोभा भज हर की सरणी, अनक उपावी रोग न जाय, रोग मिटै हर अवखद लाए। सब कुछ तेनू हरी दे नाम विचो मिलेगा। तू रोगी है, तेरे रोग का खात्मा हो जाएगा। तू धन वालों कमजोर है, वह मिल जाएगा। तेनू पदार्थ चाहिए ने मिल जाएंगे, पुत्र चाहिए मिल जाएगा, सुख चाहिए ने मिल जाएंगे, तेनू पीस ऑफ माइंड शांति चाहिए तो मिल जाएगी। पर कदों, जदों गुरु द्वारे निरंकार नाल जुड़ेगा, जदों तू गुरु दे कहे हुए नू कमाएगा। मंग हर व्यक्ति करदा है। जो अज शब्द दी पंक्तियां आप जी ने कबीर जी महाराज दा सरण किया है, लोई जी कबीर जी महाराज की धर्म पत्नी एक दिन कबीर जी दे अगे हाथ जोड़ के खड़ी हो गई, कहने लगी आप कृपा करो, आप नू सारे संसार दे लोग भगत कहदे, जिन्हें साढ़े को आउंदे तमाम भगत कहदे, वो तुहानू नमस्कार करदे, तुसी उन्हां नू असीसां भी दिंदे हो, अज एक मंग मैं मंगी। कहण लगे लोई की मंगना है? कहण लगी मैं एक मंग मंगदी कि असी एवें ही घर विच रहांगे। याद रखियो, बंदगी करन वाले दे मां बाप उहदा परिवार वो बंदगी करन वाले नू समझ नहीं सकते, ਨੀਤੀ ਦੇ ਕੁਝ ਐਸੇ ਕਹੇ ਹੋਏ ਬਚਨ ਨੇ ਕਿ ਨਾਨਕ ਦਾਦਕ ਸਹੁਰੇ ਬਾਲੀ ਚਾਰੋਂ ਰਹੇ ਸੰਤ ਸੇ ਖਾਲੀ। ਨਾਨਕ ਦਾਦਕੇ ਉਹਦੇ ਸਹੁਰੇ ਉਹਦੀ ਇਸਤਰੀ ਇਹ ਚਾਰੇ ਰੱਬ ਦੇ ਪਿਆਰੇ ਨੂੰ ਜਾਣ ਨਹੀਂ ਸਕਦੇ। ਨਾਨਕੇ ਸਮਝਦੇ ਨੇ ਸਾਡਾ ਦੋਤਾ ਹੈ, ਦਾਦਕੇ ਸਮਝਦੇ ਨੇ ਸਾਡਾ ਪੁੱਤਰ ਹੈ, ਇਸਤਰੀ ਸਮਝਦੀ ਮੇਰਾ ਪਤੀ ਹੈ, ਸਹੁਰੇ ਸਮਝਦੇ ਨੇ ਸਾਡਾ ਜਵਾਈ ਹੈ। ਇਹ ਚਾਰੇ ਖਾਲੀ ਰਹਿ ਜਾਂਦੇ। ਕਬੀਰ ਜੀ ਮਹਾਰਾਜ ਦੀ ਮਾਤਾ ਵੀ ਕਬੀਰ ਤੇ ਨਾਰਾਜ਼ ਹੈ। ਕਹਿਣ ਲੱਗੀ ਕਬੀਰ ਬੰਦਗੀ ਕਰਦਾ ਤੇ ਅਸੀਂ ਇਹਦੀ ਬੰਦਗੀ ਤੋਂ ਕੀ ਲੈਣਾ। ਕਹਿੰਦੀ ਸਾਡੇ ਘਰ ਵਿੱਚ ਆਉਂਦੇ ਨੇ ਸਾਧੂ, ਇਹ ਜਿਹੜਾ ਸਾਡਾ ਕਬੀਰ ਹੈ ਨਾ, ਇੱਕ ਦੋ ਮੰਦਰ, ਇੱਕ ਦੋ ਬਾਟ ਲਾਈਨਾਂ ਲੱਗੀਆਂ ਹੁੰਦੀਆਂ ਸਾਧੂਆਂ ਦੀਆਂ, ਦੋ ਚਾਰ ਖਰਚਾ ਆ ਜਾਂਦੇ, ਦੋ ਚਾਰ ਅਜੇ ਰਸਤੇ ਚ ਹੁੰਦੇ, ਇੱਕ ਦੋ ਮੰਦਰ, ਇੱਕ ਦੋ ਬਾਟ, ਹਮਕੋ ਸਾਥਰ ਉਹਨਕੋ ਖਾਟ। ਕਹਿੰਦੀ ਸਾਡੇ ਲਈ ਥੱਲੇ ਕੱਪੜੇ ਵਿਛਾ ਦਿੰਦਾ, ਕਹਿੰਦਾ ਮਾਤਾ ਤੁਸੀਂ ਇੱਥੇ ਸੌਂ ਜਾਓ, ਉਹਨਾਂ ਨੂੰ ਮੰਜੀਆਂ ਡਾਹ ਦਿੰਦਾ। ਹਮਕੋ ਸਾਥਰ ਉਹਨਕੋ ਖਾਟ, ਮੂੰਡ ਪਲੋਸ ਕਮਰ ਬੱਧ ਪੋਥੀ। ਕਹਿਣ ਲੱਗੀ ਉਹ ਜਿਹੜੇ ਸਾਧੂ ਆਉਂਦੇ ਨੇ ਸਿਰ ਤੇ ਹੱਥ ਮਾਰਦੇ ਆਉਂਦੇ ਨੇ, ਉਹਨਾਂ ਦੇ ਲੱਕਾਂ ਨਾਲ ਪੋਥੀਆਂ ਬੱਧੀਆਂ ਹੁੰਦੀਆਂ, ਧਾਰਮਿਕ ਗ੍ਰੰਥ ਹੁੰਦੇ ਨੇ ਉਹਨਾਂ ਦੇ ਕੋਲ। ਮੂੰਡ ਪਲੋਸ ਕਮਰ ਬੱਧ ਪੋਥੀ, ਹਮਕੋ ਚਾਬਨ ਉਹਨਕੋ ਰੋਟੀ। ਕਹਿਣ ਲੱਗੀ ਸਾਨੂੰ ਕਹਿੰਦਾ ਮਾਂ ਦਾਣੇ ਚੱਬ ਕੇ ਸੌ ਜਾਓ, ਉਹਨਾਂ ਨੂੰ ਕਹਿੰਦਾ ਇਹਨਾਂ ਨੂੰ ਭੋਜਨ ਤਿਆਰ ਕਰਕੇ ਚੰਗਾ ਸੁਖਾਓ। ਸਾਧੂ ਨੇ ਮਾਂ ਵੀ ਨਾਰਾਜ਼ ਹੈ। ਅੱਜ ਕਬੀਰ ਜੀ ਦੀ ਘਰਵਾਲੀ ਨੇ ਸਵਾਲ ਕਰ ਦਿੱਤਾ ਕਿ ਸਾਡੀ ਤੰਗੀ ਤਾਂ ਦੂਰ ਕਰ ਦਿਓ, ਘੱਟੋ ਘੱਟ ਘਰ ਵਿੱਚ ਚੰਗਾ ਭੋਜਨ ਤਾਂ ਬਣੇ, ਬੱਚੇ ਰੱਜ ਕੇ ਤਾਂ ਖਾਣ, ਨਿਰੰਕਾਰ ਤੋਂ ਮੰਗ ਕੇ ਦੇ ਦਿਓ ਕੁਝ। ਕਬੀਰ ਜੀ ਕਹਿੰਦੇ ਲੋਹੀ ਮੈਂ ਕੀ ਮੰਗਾਂ, ਕਿਆ ਮੰਗੋ ਕਿਛ ਥਿਰ ਨਾ ਰਹਾਈ। ਇਸ ਸ਼ਬਦ ਦੀ ਜਿਹੜੀ ਰਹਾਓ ਵਾਲੀ ਪੰਕਤੀ ਹੈ ਉਹਦੇ ਚ ਕਬੀਰ ਜੀ ਕਹਿੰਦੇ ਨੇ ਕਿਆ ਮੰਗੋ ਕਿਛ ਥਿਰ ਨਾ ਰਹਾਈ, ਐ ਲੋਹੀ ਮੈਂ ਭਗਵਾਨ ਤੋਂ ਕੀ ਮੰਗਾਂ, ਮੈਨੂੰ ਕੁਝ ਰਹਿਣ ਵਾਲਾ ਦਿਸਦਾ ਨਹੀਂ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਵੀ ਐਸੇ ਬਚਨ ਕਹਿ ਲਏ, ਕਿਆ ਮੰਗੋ ਕਿ ਸਥਿਰ ਨਾ ਰਹਾਈ, ਹਰ ਦੀਜਾ ਨਾਮ ਪਿਆਰੀ ਜੀਓ। ਕਬੀਰ ਜੀ ਕਹਿੰਦੇ ਨੇ ਮੈਂ ਰਹਿਣ ਵਾਲਾ ਕੁਝ ਹੈ ਨਹੀਂ, ਮੈਂ ਮੰਗਾਂ ਕੀ ਤੇ ਮੈਂ ਦੇਖਦਾ ਹਾਂ, ਦੇਖਤ ਨੈਣ ਚੱਲਿਓ ਜਗ ਜਾਈ, ਇਹਨਾਂ ਅੱਖਾਂ ਨਾਲ ਮੈਂ ਵੇਖਦਾ। ਸੰਸਾਰ ਦੇ ਲੋਕ ਆਉਂਦੇ ਨੇ, ਖਾਂਦੇ ਪੀਂਦੇ ਹੰਡਾਉਂਦੇ ਨੇ ਤੇ ਚਲੇ ਜਾਂਦੇ ਨੇ। ਐ ਲੋਈ ਮੈਂ ਜੇ ਪਰਿਵਾਰ ਲਈ ਮੰਗਾਂ ਨਿਰੰਕਾਰ ਤੋਂ, ਤੇਰੇ ਲਈ ਮੰਗਾਂ ਨਿਰੰਕਾਰ ਤੋਂ ਤਾਂ ਕੀ ਮੰਗਾਂ। ਕਹਿਣ ਲੱਗੀ ਧਨ ਪਦਾਰਥ ਚਾਹੀਦਾ, ਹੋਰ ਕੀ ਮੰਗੋਗੇ। ਤੋ ਆਪ ਜੀ ਇਹ ਸ਼ਬਦ ਕਹਿ ਰਹੇ ਹਨ ਅਪਸਰਣ ਕਰ।
ਆਸਾ ਲੰਕਾ ਸਾ ਕੋ ਸਮੁੰਦ ਸਿਖਾਈ,
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪ ਜੀ ਕਹਿੰਦੇ ਨੇ ਲੋਹੀ ਦੇਖ ਕਿੰਨਾ ਕੁ ਮੰਗ ਲਾਂਗੇ, ਕਦੇ ਰਾਵਣ ਦਾ ਨਾਂ ਸੁਣਿਆ ਨਾ। ਕਹਿਣ ਲੱਗੇ ਪੂਰੀ ਜਿੰਨੀ ਲੰਕਾ ਹੈ ਉਹਦਾ ਕੋਟ ਕਿਲਾ ਸੀ, ਤੇ ਕਿਲੇ ਦੇ ਆਲੇ ਦੁਆਲੇ ਪੁਰਾਣੇ ਰਾਜੇ ਇੱਕ ਚੌੜੀ ਖਾਈ ਬਣਾਉਂਦੇ ਸਨ, ਬਹੁਤ ਡੂੰਘੀ, ਉਹਦੇ ਚ ਪਾਣੀ ਛੱਡਦੇ ਸਨ ਤਾਂ ਕਿ ਆਉਣ ਵਾਲਾ ਕੋਈ ਹਮਲਾਵਰ ਉਹਦੇ ਚੋਂ ਘੋੜੇ ਦੌੜਾ ਕੇ ਪਾਰ ਕਰਕੇ ਆ ਕੇ ਕਿਲੇ ਨੂੰ ਸਰ ਨਾ ਕਰ ਲੈ। ਕਹਿਣ ਲੱਗੇ ਲੰਕਾ ਪੂਰੀ ਦੀ ਪੂਰੀ ਲੰਕਾ ਉਹਦਾ ਕਿਲਾ ਸੀ, ਲੰਕਾ ਸਾ ਕੋਟ, ਤੇ ਉਹਦੇ ਕਿਲੇ ਦੇ ਦੁਆਲੇ ਜਿਹੜੀ ਖਾਈ ਸੀ ਲੋਈ, ਉਹ ਸਾਰਾ ਸਮੁੰਦਰ ਮਾਨੋ ਖਾਈ ਸੀ, ਸਮੁੰਦਰ ਦੇ ਵਿਚਕਾਰ ਉਹਦੀ ਲੰਕਾ ਵਰਦੀ ਸੀ। ਇੰਨਾ ਵੱਡਾ ਰਾਜਾ ਮਾਣੀ ਨੇ ਐਸੇ ਬਚਨ ਵੀ ਕਹਿਣ ਕਿ ਉਹ ਇੰਨਾ ਧਨਵੰਤ ਸੀ ਕਿ ਉਹਦਾ ਜਿਹੜਾ ਕਿਲਾ ਸੀ ਉਹ ਸੋਨੇ ਦਾ ਸੀ। ਇਹ ਸਤਿਗੁਰੂ ਦੇ ਬਚਨ ਨੇ, ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹਦੇ ਕਿਲੇ ਦੀਆਂ ਕੰਧਾਂ ਸੋਨੇ ਦੀਆਂ ਸਨ, ਅਸੀਂ ਕਿੰਨਾ ਕੁ ਸੋਨਾ ਜੋੜ ਲਾਂਗੇ ਬਾਈ। ਕੋਈ ਕੁਆਂਟਲ, ਦੋ ਕੁਆਂਟਲ, ਚਾਰ ਕੁਆਂਟਲ, ਕਿੰਨਾ ਕੁ ਜੋੜੋਗੇ ਆਪਣੀ ਲਾਈਫ ਵਿੱਚ? ਅਖੀਰ ਜੋੜਿਆ ਵੀ ਇੱਥੇ ਰਹਿ ਜਾਏਗਾ। ਮਾਲ ਧਨ ਜੋੜਿਆ ਪਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਵਿਸਾਰ ਮਾਟੀ ਸੰਗ ਰੂਲੇ। ਹੁਣ ਕਬੀਰ ਜੀ ਕਹਿੰਦੇ, ਐਸਾ ਅਮੀਰ ਆਦਮੀ ਲੋਈ, ਜਿਹਦੀ ਲੰਕਾ ਸਾਰੀ ਕਿਲਾ ਸੀ, ਔਰ ਜਿਹਦੇ ਕਿਲੇ ਦੇ ਉਦਾਲੇ ਸਮੁੰਦਰ ਖਾਈ ਵਾਂਗ ਸੀ, ਸੱਚ ਫੇਰੇ ਸਮੁੰਦਰ ਹੈ, ਜਲ ਹੈ, ਕੋਈ ਉਸਨੂੰ ਪਾਰ ਕਰਕੇ ਉਹਦੇ ਕਿਲੇ ਚ ਪ੍ਰਵੇਸ਼ ਨਹੀਂ ਸੀ ਕਰ ਸਕਦਾ। ਅੱਗੇ ਕਹਿੰਦੇ ਹਨ,
ਇਹ ਰਾਵਣ ਘਰ ਖਬਰ ਨਾ ਪਾਈ,
ਇੰਨਾ ਵੱਡਾ ਉਹਦਾ ਘਰ ਸੀ, ਉਸਦੇ ਘਰ ਦਾ ਪਤਾ ਹੀ ਨਹੀਂ ਚੱਲਦਾ ਸੀ ਕਿ ਕਿਤਨਾ ਵੱਡਾ ਹੈ।
ਕਿਆ ਮੰਗੋ ਕਿਚ ਫਿਰ ਨਾ ਰਹਾਈ,
ਹੈ ਲੋਈ ਮੈਂ ਭਗਵਾਨ ਤੋਂ ਕੀ ਮੰਗਾ, ਕੁਝ ਫਿਰ ਰਹਿਣ ਵਾਲਾ ਸਥਿਤ ਰਹਿਣ ਵਾਲਾ ਦਿਸਦਾ ਨਹੀਂ ਹੈ।
ਦੇਖਤ ਨੈਣ ਚਲਿਓ ਜਗ ਜਾਈ,
ਮੈਂ ਨਾ ਅੱਖਾਂ ਨਾਲ ਵੇਖਦਾ ਹਾਂ ਤੇ ਸਾਰਾ ਸੰਸਾਰ ਚਲਿਆ ਜਾ ਰਿਹਾ ਹੈ।
ਰਹਾਉ ਇੱਕ ਲੱਖ ਪੁੱਤ ਸਵਾ ਲੱਖ ਨਾਤੀ,
ਜਿਸ ਰਾਵਣ ਦੇ ਘਰ ਵਿਚ ਇੱਕ ਲੱਖ ਪੁੱਤਰ ਸੀ, ਐ ਲੋਈ ਉਸਦੇ ਘਰ ਵਿਚ ਸਵਾ ਲੱਖ ਉਹਦਾ ਨਾਤੀ ਪੋਤਰਾ ਵੀ ਸੀ।
ਇਹ ਰਾਵਣ ਘਰ ਦੀਆ ਨਾ ਬਾਤੀ,
ਲੋਈ ਇੱਕ ਗੱਲ ਦਾ ਖਿਆਲ ਕਰ, ਉਹ ਰਾਵਣ ਨਾਲ ਫਿਰ ਐਸੀ ਘਟਨਾ ਵਾਪਰੀ ਕਿ ਉਹਦੇ ਘਰ ਵਿਚ ਕੋਈ ਦੀਵਾ ਬੱਤੀ ਕਰਨ ਵਾਲਾ ਵੀ ਨਾ ਰਿਹਾ।
ਚੰਦ ਸੂਰਜ ਜਾ ਕੇ ਤਪਤ ਰਸੋਈ,
ਉਹਦਾ ਇੰਨਾ ਵੱਡਾ ਪਰਿਵਾਰ ਸੀ। ਯਾਦ ਰੱਖਿਓ ਸਾਡੇ ਵਿਦਵਾਨ ਲੋਕ ਕੁਝ ਭੁੱਲ ਕਰਦੇ ਨੇ, ਔਰ ਉਹ ਇਹ ਗੱਲ ਕਹਿੰਦੇ ਨੇ ਕਿ ਚੰਦ ਤੇ ਸੂਰਜ ਇਹ ਰਾਵਣ ਦੇ ਰਸੋਈਏ ਸਨ, ਹੈਜੀ, ਪਰ ਐਸਾ ਨਹੀਂ ਹੈ। ਚੰਦ ਸੂਰਜ ਜਾ ਕੇ ਤਪਤ ਰਸੋਈ, ਚੰਦ ਚੜ੍ਹਨ ਤੋਂ ਲੈ ਕੇ ਸੂਰਜ ਚੜ੍ਹਨ ਤੱਕ, ਤੇ ਸੂਰਜ ਚੜ੍ਹਨ ਤੋਂ ਲੈ ਕੇ ਚੰਦ ਚੜ੍ਹਨ ਤੱਕ ਉਸਦੇ ਘਰ ਦੀ ਰਸੋਈ ਤਪਦੀ ਸੀ, ਭਾਵ ਅੱਠੇ ਪੈਰ ਹੀ ਭੋਜਨ ਬਣਦਾ ਰਹਿੰਦਾ ਸੀ ਕਿਉਂਕਿ ਪਰਿਵਾਰ ਇੰਨਾ ਵੱਡਾ ਸੀ। ਚੰਦ ਸੂਰਜ ਜਾਂਕੈ ਤਪਤ ਰਸੋਈ, ਸੂਰਜ ਚੜ੍ਹਨ ਤੋਂ ਚੰਦ ਚੜ੍ਹਨ ਤੱਕ ਤੇ ਚੰਦ ਚੜ੍ਹਨ ਤੋਂ ਸੂਰਜ ਚੜ੍ਹਨ ਤੱਕ, ਭਾਵ ਕਿਸੇ ਸਮੇਂ ਵੀ ਉਹਦੀ ਰਸੋਈ ਵਿੱਚੋਂ ਅੱਗ ਬੰਦ ਨਹੀਂ ਸੀ ਹੁੰਦੀ, ਰਸੋਈ ਤਪਦੀ ਰਹਿੰਦੀ ਸੀ, ਭੋਜਨ ਬਣਦਾ ਰਹਿੰਦਾ ਸੀ।
ਬੈਸੰਤਰ ਜਾ ਕੇ ਕਪੜੇ ਧੋਈ,
24 ਘੰਟੇ ਅੱਗ ਬਲਦੀ ਰਹਿੰਦੀ, ਭੱਠੀਆਂ ਚੜੀਆਂ ਰਹਿੰਦੀਆਂ ਤੇ ਉਹਦੇ ਪਰਿਵਾਰ ਦੇ ਕੱਪੜੇ ਧੋਤੇ ਜਾਂਦੇ ਸਨ।
ਗੁਰਮਤ ਰਾਮੈ ਨਾਮ ਵਸਾਈ,
ਐ ਲੋਈ ਮੈਂ ਆਪਣੇ ਗੁਰੂ ਦੀ ਸਿੱਖਿਆ ਲਈ, ਮੇਰੇ ਗੁਰੂ ਨੇ ਮੈਨੂੰ ਇੱਕ ਗੱਲ ਕਹੀ ਹੈ ਕਿ ਐ ਕਬੀਰ ਰਾਮ ਦੇ ਨਾਮ ਨੂੰ ਆਪਣੇ ਹਿਰਦੇ ਚ ਵਸਾ ਲੈ। ਮੈਂ ਗੁਰੂ ਦੀ ਮਤ ਲੈ ਕੇ ਗੁਰਮਤ ਰਾਮੈ ਨਾਮ ਵਸਾਈ, ਮੈਂ ਰਾਮ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲਿਆ ਗੁਰੂ ਦੀ ਮਤ ਲੈ ਕੇ। ਅਗਲੀ ਪੰਕਤੀ ਚ ਕਹਿੰਦੇ ਹਨ,
ਅਸਥਿਰ ਰਹਿ ਨਾ ਕਤਹੁ ਜਾਈ,
ਇਸ ਕਰਕੇ ਐ ਲੋਈ ਇਹ ਜਿਹੜਾ ਮਨ ਹੈ ਨਾ ਮੇਰਾ, ਇਹ ਕਿਤੇ ਦੌੜ ਕੇ ਜਾਂਦਾ ਨਹੀਂ, ਇਹ ਟਿਕਿਆ ਰਹਿੰਦਾ ਕਿਉਂਕਿ ਮੇਰੇ ਪਾਸ ਮੇਰੇ ਗੁਰੂ ਦੀ ਸਿੱਖਿਆ ਹੈ।
ਕਹਿਤ ਕਬੀਰ ਸੁਨੋ ਰੇ ਲੋਈ,
ਕਬੀਰ ਜੀ ਕਹਿੰਦੇ ਐ ਲੋਈ ਤੂੰ ਸੁਣ ਭਾਈ,
ਰਾਮ ਨਾਮ ਬਿਨ ਮੁਕਤ ਨਾ ਹੋਈ।
ਧਨ ਕਿੰਨਾ ਆ ਜਾਏ, ਪਦਾਰਥ ਕਿੰਨੇ ਆ ਜਾਣ, ਸੁਖ ਕਿੰਨੇ ਆ ਜਾਣ, ਐ ਲੋਈ ਉਹ ਸਾਰਾ ਕੁਝ ਮੁਕਤੀ ਨਹੀਂ ਦੇ ਸਕਦਾ। ਜੇ ਮੁਕਤੀ ਦੇਵੇਗਾ ਤਾਂ ਈਸ਼ਵਰ ਦਾ ਨਾਮ ਹੀ ਹੈ ਜਿਹੜਾ ਮੁਕਤ ਕਰੇਗਾ, ਕਬੀਰ ਜੀ ਕਹਿੰਦੇ ਹਨ।
ਆਸ ਪਹਿਲਾ ਪੂਤ ਪਿਛਾਰੀ ਮਾਈ,
ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਜਿਹੜਾ ਸ਼ਬਦ ਕਬੀਰ ਜੀ ਨੇ ਉਚਾਰਨ ਕੀਤਾ ਹੈ, ਯਾਦ ਰੱਖਿਓ ਜਦੋਂ ਰੱਬ ਦੇ ਪਿਆਰੇ ਰੱਬ ਦੀ ਗੱਲ ਕਰਦੇ ਨੇ, ਜਿਨ੍ਹਾਂ ਨੇ ਦੇ ਅੰਦਰ ਰੱਬ ਦੀ ਗੱਲ ਸੁਣਨ ਦੀ ਤਾਂਘ ਹੈ, ਜਿਹੜੇ ਉਸ ਦੀ ਪ੍ਰਾਪਤੀ ਚਾਹੁੰਦੇ ਨੇ, ਜਿਹੜੇ ਸਤ ਸੰਤੋਖ ਦਇਆ ਧਰਮ ਚਾਹੁੰਦੇ ਨੇ, ਉਹ ਰੱਬ ਦੇ ਪਿਆਰਿਆਂ ਕੋਲ ਰੱਬ ਦੀ ਗੱਲ ਸੁਣਨ ਲਈ ਆਉਂਦੇ ਨੇ। ਉਹਨਾਂ ਲੋਕਾਂ ਦੇ ਮਨਾਂ ਵਿੱਚ ਸ਼ੰਕੇ ਵੀ ਹੋ ਸਕਦੇ ਨੇ, ਕਿਉਂਕਿ ਸ਼ੰਕੇ ਵਾਲਾ ਸ਼ੰਕਾ ਕੱਢੇਗਾ, ਕਹੇਗਾ ਕੁਝ ਨਾ ਕੁਝ। ਕਿਰਪਾ ਕਰੋ, ਕਹਿਣ ਲੱਗੇ ਚਾਰ ਜਿਹੜੇ ਸ਼ੰਕੇ ਨੇ ਨਾ, ਆਪ ਬਖਸ਼ਿਸ਼ ਕਰਕੇ ਸਾਡੇ ਸ਼ੰਕੇ ਕੱਢੋ। ਤੋ ਪਹਿਲਾ ਸ਼ੰਕਾ ਹੈ ਮਾਇਆ ਦਾ ਸਰੂਪ ਕੀ ਹੈ। ਯਾਦ ਰੱਖਿਓ, ਕੱਲ ਪਰਸੋਂ ਨੂੰ ਬੇਨਤੀ ਕੀਤੀ ਸੀ ਕਿ ਮਾਇਆ ਜਿਹੜੀ ਹੈ ਇਹ ਅਸਤ ਹੈ, ਸੱਤ ਨਹੀਂ, ਝੂਠ ਹੈ, ਭਾਵ ਸੱਚ ਨਹੀਂ। ਤੋ ਕਬੀਰ ਜੀ ਪ੍ਰਮਾਣ ਦਿੰਦੇ ਨੇ ਕਿ ਮਾਇਆ ਅਸਤ ਕਿਵੇਂ ਹੈ, ਸੱਤ ਕਿਵੇਂ ਨਹੀਂ। ਆਪ ਜੀ ਦੱਸਦੇ, ਪੜ੍ਹੋ ਜੀ।
ਪਹਿਲਾ ਪੂਤ ਪਿਛਾਰੀ ਮਾਈ,
ਕਬੀਰ ਜੀ ਕਹਿੰਦੇ ਐਸਾ ਜਿਵੇਂ ਨਹੀਂ ਹੁੰਦਾ ਕਿ ਪੁੱਤ ਪਹਿਲਾਂ ਜਨਮ ਲਏ ਤੇ ਮਾਂ ਬਾਅਦ ਵਿੱਚ ਹੋਵੇ, ਜਿਵੇਂ ਇਹ ਅਸਤ ਹੈ, ਝੂਠ ਹੈ, ਇਵੇਂ ਭਾਈ ਮਾਇਆ ਵੀ ਝੂਠ ਹੈ। ਕਬੀਰ ਜੀ ਕਹਿੰਦੇ ਸੱਚ ਨਹੀਂ। ਹਾਂਜੀ,
ਗੁਰ ਲਾਗੋ ਚੇਲੇ ਕੀ ਪਾਈ,
ਜਿਵੇਂ ਐਸਾ ਨਹੀਂ ਹੁੰਦਾ ਕਿ ਗੁਰੂ ਆਪਣੇ ਚੇਲੇ ਦੇ ਪੈਰੀ ਲੱਗਦਾ, ਉਹਨੂੰ ਨਮਸਕਾਰ ਕਰਦਾ ਹੈ, ਜਿਵੇਂ ਇਹ ਝੂਠ ਹੈ, ਉਵੇਂ ਕਬੀਰ ਜੀ ਕਹਿੰਦੇ ਮਾਇਆ ਵੀ ਝੂਠ ਹੈ।
ਏਕ ਅਚੰਭੋ ਸੁਨਹੋ ਤੁਮ ਭਾਈ,
ਕਹਿਣ ਲੱਗੇ ਐ ਭਾਈ ਇੱਕ ਅਚੰਭੇ ਵਾਲੀ ਗੱਲ ਕਬੀਰ ਜੀ ਕਹਿਣ ਲੱਗੇ ਸੁਣਨਾ ਕਰੋ।
ਦੇਖਤ ਸਿੰਘ ਚਰਾਵਤ ਗਾਈ,
ਕਹਿਣ ਲੱਗੇ ਜਿਵੇਂ ਸ਼ੇਰ ਗਊਆਂ ਨੂੰ ਨਹੀਂ ਚਰਾ ਸਕਦਾ, ਜਿਵੇਂ ਇਹ ਗੱਲ ਝੂਠ ਹੈ ਕਿ ਸ਼ੇਰ ਗਊਆਂ ਚਾਰਦਾ ਸੀ, ਕੋਈ ਕਹੇ ਮੈਂ ਦੇਖਿਆ ਕਿ ਸ਼ੇਰ ਗਊਆਂ ਚਾਰਦਾ ਸੀ, ਜਿਵੇਂ ਇਹ ਝੂਠ ਹੈ ਕਬੀਰ ਜੀ ਕਹਿੰਦੇ, ਉਵੇਂ ਭਾਈ ਜਿਹੜੀ ਮਾਇਆ ਹੈ ਉਹ ਅਸਤ ਹੈ, ਸੱਚ ਨਹੀਂ ਹੈ।
ਜਲ ਕੀ ਮਛਲੀ ਤਰਵਰ ਵਿਆਈ,
ਕਹਿੰਦੇ ਜਿਵੇਂ ਕੋਈ ਇਹ ਗੱਲ ਕਵੇ ਕਿ ਜਲ ਵਿੱਚ ਰਹਿਣ ਵਾਲੀ ਜਿਹੜੀ ਮੱਛੀ ਸੀ ਉਹ ਦਰਖਤ ਦੇ ਉੱਤੇ ਚੜ੍ਹ ਕੇ ਪ੍ਰਸੂਤ ਹੋਈ, ਉਹਨੇ ਅੰਡੇ ਦਿੱਤੇ ਦਰਖਤ ਦੇ ਉੱਤੇ ਚੜ੍ਹ ਕੇ। ਕਬੀਰ ਜੀ ਕਹਿੰਦੇ ਜਿਵੇਂ ਇਹ ਅਸਤ ਹੈ, ਉਵੇਂ ਹੀ ਮਾਇਆ ਅਸਤ ਹੈ, ਸੱਚ ਨਹੀਂ ਹੈ।
ਦੇਖਤ ਕੁਤਰਾ ਲੈ ਗਈ ਬਿਲਾਈ,
ਜਿਵੇਂ ਕੋਈ ਇਹ ਗੱਲ ਕਹੇ ਕਿ ਕੁੱਤੇ ਨੂੰ ਬਿੱਲੀ ਚੁੱਕ ਕੇ ਲੈ ਗਈ, ਜਿਵੇਂ ਇਹ ਝੂਠ ਹੈ ਕਬੀਰ ਜੀ ਕਹਿੰਦੇ ਅਸਤ ਹੈ, ਉਵੇਂ ਹੀ ਭਾਈ ਜਿਹੜੀ ਮਾਇਆ ਹੈ ਉਹ ਵੀ ਅਸਤ ਹੈ, ਸੱਚ ਨਹੀਂ ਹੈ।
ਚਲਾ ਰੇ ਬੈਸਾ ਉਪਰ ਸੂਲਾ,
ਕਬੀਰ ਜੀ ਕਹਿੰਦੇ ਜਿਵੇਂ ਕੋਈ ਐਸੀ ਗੱਲ ਕਵੇ ਕਿ ਬੈਸਾ ਦਾ ਅਰਥ ਹੈ ਟਾਹਣੀਆਂ, ਦਰਖਤ ਦੀਆਂ ਜਿਹੜੀਆਂ ਟਾਹਣੀਆਂ ਉਹ ਥੱਲੇ ਨੇ ਤੇ ਸੂਲਾ ਜਿਹੜਾ ਉਹਦਾ ਮੁੱਢ ਹੈ ਉਹ ਉੱਪਰ ਹੈ, ਜਿਵੇਂ ਕਬੀਰ ਜੀ ਕਹਿੰਦੇ ਇਹ ਨਹੀਂ ਹੋ ਸਕਦਾ ਇਹ ਅਸਤ ਹੈ, ਇਵੇਂ ਭਾਈ ਜਿਹੜੀ ਮਾਇਆ ਹੈ ਉਹ ਅਸਤ ਹੈ।
ਇਸ ਕਾ ਪੇੜ ਲਗੇ ਫਲ ਫੂਲਾ,
ਕਬੀਰ ਜੀ ਕਹਿੰਦੇ ਜਿਵੇਂ ਕੋਈ ਇਹ ਗੱਲ ਕਹੇ ਉਹ ਦਰਖਤ ਜਿਹਦਾ ਮੁੱਢ ਉੱਪਰ ਸੀ, ਟਾਹਣੀਆਂ ਥੱਲੇ ਧਰਤੀ ਚ ਸੀ, ਉਸ ਦਰਖਤ ਨੂੰ ਮੈਂ ਫਲ ਤੇ ਫੁੱਲ ਲੱਗੇ ਵੇਖੇ, ਕਬੀਰ ਜੀ ਕਹਿੰਦੇ ਝੂਠ ਹੈ, ਸੱਚ ਨਹੀਂ ਹੈ, ਇਵੇਂ ਭਾਈ ਜਿਹੜੀ ਮਾਇਆ ਹੈ ਉਹ ਅਸਤ ਹੈ, ਸੱਚ ਨਹੀਂ।
ਕੋਰਾ ਚਰ ਚਰ ਭੈਸ ਚਰਾਵਨ ਜਾਈ,
ਜਿਵੇਂ ਕੋਈ ਇਹ ਗੱਲ ਕਵੇ ਕਿ ਜਿਹੜੀ ਮੱਝ ਹੈ ਉਹ ਘੋੜੇ ਤੇ ਚੜ੍ਹ ਕੇ ਭੈਂਸਾਂ ਨੂੰ ਚਰਾਉਣ ਜਾਂਦੀ ਹੈ, ਦੂਜੇ ਜਾਨਵਰਾਂ ਨੂੰ ਚਰਦੀ ਹੈ, ਇਹ ਅਸਤ ਹੈ, ਉਵੇਂ ਕਬੀਰ ਜੀ ਕਹਿੰਦੇ ਭਾਈ ਮਾਇਆ ਅਸਤ ਹੈ।
ਬਾਹਰ ਬੈਲ ਗੋਨ ਘਰ ਆਈ,
ਜਿਵੇਂ ਕੋਈ ਇਹ ਗੱਲ ਕਵੇ ਕਿ ਬੈਲ ਤਾਂ ਬਾਹਰ ਰਹਿ ਗਏ ਤੇ ਜਿਹੜੀ ਉਹਨਾਂ ਤੇ ਲੱਦੀ ਹੋਈ ਛੱਟ ਸੀ ਉਹ ਘਰੇ ਪਹੁੰਚ ਗਈ, ਕਬੀਰ ਜੀ ਕਹਿੰਦੇ ਜਿਵੇਂ ਇਹ ਅਸਤ ਹੈ, ਝੂਠ ਹੈ, ਉਵੇਂ ਭਾਈ ਇਹ ਮਾਇਆ ਵੀ ਜਿਹੜੀ ਹੈ ਅਸਤ ਹੈ, ਇਹ ਝੂਠ ਹੈ। ਅੱਗੇ ਇਹਦੇ ਜਿਹੜੇ ਦੂਜੇ ਅਰਥ ਨੇ, ਦੂਜਾ ਜਿਹੜਾ ਸਵਾਲ ਹੈ ਮਾਇਆ ਦੀ ਤਾਕਤ ਕੀ ਹੈ, ਮਾਇਆ ਕੀ ਕਰ ਦਿੰਦੀ ਹੈ, ਤੋ ਕਬੀਰ ਜੀ ਮਹਾਰਾਜ ਦੱਸਦੇ ਨੇ ਕਿ ਮਾਇਆ ਜਿਹੜਾ ਕੰਮ ਨਾ ਹੋਵੇ ਉਹ ਕਰ ਦਿੰਦੀ ਹੈ। ਹਾਂਜੀ, ਜਿਹੜਾ ਕੰਮ ਨਾ ਹੋਵੇ ਉਹ, ਮੈਂ ਪਰਸੋਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਮਾਇਆ ਕੀ ਕਰਦੀ ਹੈ, ਮਾਇਆ ਛਲ ਵੱਲ ਕਰਦੀ ਹੈ, ਮਾਇਆ ਕੋਲ ਛਲ ਹੈ, ਛਲ ਲੈਂਦੀ ਹੈ, ਸਰਪਣੀ ਤੇ ਉੱਪਰ ਨਹੀਂ ਬਲੀਆ ਜਨ ਵਰਮਾ ਬਿਸਨ ਮਾਂ ਦੇ ਛਲੀਆ, ਆਪ ਪਰਸੋਂ ਸੁਣ ਕੇ ਆਇਓ ਨਾ, ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ, ਨਿਰਮਲ ਜਲ ਵਿੱਚ ਪ੍ਰਵੇਸ਼ ਕਰ ਗਈ। ਹੁਣ ਮਾਇਆ ਜਿਹੜੀ ਉਹ ਕੀ ਕਰ ਸਕਦੀ ਹੈ, ਕਿਵੇਂ ਹੁੰਦੀ ਹੈ, ਉਹ ਜਿਹੜੇ ਅਰਥ ਨੇ, ਦੂਜਾ ਸਵਾਲ ਜਿਹੜਾ ਹੈ ਉਹ ਆਪ ਸਰਵਣ ਕਰੋ, ਮੁੜ ਤੋਂ ਪੜੋ ਜੀ।
ਪਹਿਲਾ ਪੂਤ ਪਿਛੈਰੀ ਮਾਈ,
ਯਾਦ ਰੱਖਿਓ ਪੁੱਤਰ ਪਹਿਲਾਂ ਜਨਮਿਆ ਤੇ ਮਾਂ ਬਾਅਦ ਵਿੱਚ ਆਈ। ਪੁਰਾਣਾ ਵਿੱਚ एक घटना लिखी है। उदालक एक ऋषि हुआ, उदालक ऋषि ब्रह्मा का पुत्र सी। उन्हें जानवरों नु मृगा नु काम चेष्टा करने तकिया, उदे मन विच कामना जाग पई। याद रखियो, एक काम ऐसा बलि है, बड़े बड़े जेड़े अपने आप नु कहण वाले लोग सन, चाहे देवते भी सन, चाहे ऋषि सन, वह भी इन्हें गिरा दिते। काम चेष्टा पैदा हुई, अपने पिता बर्मा पास चले गए। कहण लगा, मैं गृहस्थी बनना चाहना, मेरा गृहस्थी होने का प्रबंध करो। उन्होंने गल कही ब्रह्मा ने, भाई तू गृहस्थी बनना, गृहस्थ चंगा नहीं है। पितासी लोग जो कह लगे जी, गृहस्थ प्रधान है, गृहस्थ महान है। बाणी ने बचन कह, पुत्र कलत्र लक्ष्मी माया, इनते कौ कवन है सुख पाया। कहन लगे ये रह के सुखी नहीं रहेगा, तू गृहस्थी ना मान बन, इस विचार नू त्याग दे। पर उन मनिया ना। वर्मा जी ने उन्हें गल कही, अच्छा जे तू एक इच्छा रखदा तो जा, तेरे घर में पुत्र पहला आएगा तो औरत बाद जाएगी। ऐसा उन्हें श्राप कह लो, श्राप मिल गया तो पुत्र पहला आएगा। ये जेड़ी माया है वह की कर दी है ये दसना बाणी ने। तो वो ऋषि जेड़ा सी उदालक, वो अपने आश्रम चलिया गया, पर कामना का वेग चलता रहा, जिदे नाल उहदा वीरे पतन हो गया। पतन होया, वीर उन दोने च पा लिया। दूसरे दिन इशनान करन गया नदी ते, वो कमल फुल च रख के नदी च रोड़ दिता। राणे गल कहंदे कि वो नदी विच रुड़िया जांदा कमल फुल, किसी राजे की लड़की उत्थे अपनियां सखियां समेत इशनान करन लई आई। उन्हों कमल सुंघिया, उहदे विचों वो कीटाणु उहदे अंदर प्रवेश कर गए, वह गर्भवती हो गई। जदों बाप नूं पता लग्या कि मेरी जिहड़ी लड़की है वह गर्भवती है, उन्हें क्योंकि हिंदुस्तान की जिहड़ी सभ्यता है वह ऐसी है, बाप ने उस लड़की नूं घर तों कढ दिता। जा तू मेरे राज बाहर चली जा, तू मेरे नाम नूं कलंकत कीता। वह लड़की बाप की आग्ञा पा के दूर जाके रहन लग पई, उन्हें झोंपड़ी बना ली, नदी के कंडे रहन लग गई। वह नदी के कंडे इधरले पासे रहिंदी है, पहला वह इधरले पासे सी जिधरों पानी आउंदा दूजे पासे सी, हुण वह कुदरतन दूजे पासे नूं निकल के उस पासे चली गई जिधरों पानी ऋषि दे आश्रम वल आउंदा सी, क्योंकि राज की हद लंबी चौड़ी सी। उस झोंपड़ी विच रहिंदिआं उन्हें समय मुताबक जंगल के फल फूल खा के गुजारा किया, ईश्वर की बंदगी कर दी रही। उन्हें उत्थे बच्चे नूं जन्म दिता। उन्हें उस बच्चे नूं कलंक समझ के, यह मेरे मत्थे ते कलंक है, उन्हें उस बच्चे नूं एक तुला बना के उसे नदी च रेड़ दिता। तुले ते पाया, नदी च रेड़ दिता। अगे वह ऋषि जिहड़ा उदालक सी, वह नदी के उत्ते इशनान कर रहा सी। उन्हें वह तुला आउंदा देखिया, बच्चा देखिया, देख के बच्चे दे मोह च आ गया। उन्हें चुक लिया, चुक के लिया के उन अपने आश्रम विच घूड़ा बना के उहदे विच पाता। वो जिहड़ी राजे की लड़की सी राजकन्या, बच्चे रोड़न तो बाद उहदे अंदर ऐसी ममता जागी कि आखिर मेरा बच्चा सी, आखिर जीव है, मैं उन्हें क्यों रोड़ दिता। वह वैराग विच आई, उधरे तुर पई जिधर वह बच्चा रोड़ के गया सी। नदी के कंडे ते उदालक लिखी रहिंदा सी। हुण आके देखिया कि किसी ऋषि का आश्रम है, उत्थे जदों गई तो गां बच्चा भी देख लिया। हुण बच्चे दे पास बैठ के ऋषि किते जंगल च गया सी, वापस आया, बच्चे दे पास बैठी है, बच्चे नूं चुकिया है। ऋषि पुछदा तू कौन है, कहण लगी मैं इस बच्चे की मां हां। कहण लगा बच्चा तेरा है, कहण लगी पेट तो मेरे तो जन्म लिया है इसने, पर एक खून किसदा है, इहदा बाप कौन है मैनू नहीं। ऋषि के मन में गल खुड़ गई, मेरे पिता ने मैनू श्राप दिता सी, कि पहला तेरे घर में पुत्र आएगा, बाद में मां आएगी, उसका श्राप पूरा होया है। उन वो सारी घटना फुल दे सुंघन वाली पूछी, वो कहने लगी हां मैं फुल सुंघया। वो कहने लगा फिर इस बच्चे का बाप मैं हां। उन पति बनाया, पति मनिया, पति जान के जीवन भर उसके पास रही, सेवा कर दी रही। तो कबीर जी कहने माया ऐसा काम कर सकती है, माया ऐसा कर सकती है कि पहले भूत शहरी माई। अगली पंक्ति चाप कह दे
गुर लागो चेले की पाई,
गुरु चेले दी पैरी लगदा है, माया कर सकती है। देखते हो जदों कोई गुरु किसी चेले नु गद्दी दिंदा, वो पहला पांच पैसे ते नारियल चेले दे अगे रख के आप मत्था टेकदा, फिर वो संगत नु कहंदा हुण तुसी नमस्कार करो। सिख धर्म विच भी ऐसी रीति रही है, साहब श्री गुरु नानक देव साहब से लैके गुरु गोबिंद सिंह साहब तक, गुरु गोबिंद सिंह साहब ने अगों ए रीति बदल दी, गुर चेला चेला गुर हुआ। आप ये कृपा की, वाह वाह गोबिंद सिंह आपे गुर चेला। तो कबीर जी महाराज कहते माया एक गल कर सकती है कि गुरु चेले दी पैरी लगे। अगली पंक्ति च कहते हैं
एक अचंभा सुनो तुम पाई,
कहने एक होर अचंभे की गल सुनना करो।
देखत सिंह चरावत गाई,
याद रखो एक ऋषि होया अगस्त मुनि, पतंजलि ऋषि ने एक ग्रंथ लिखा है योग सूत्र। योग सूत्र विच पतंजलि ने एक गल लिखी है कि जेड़ा अगस्त मुनि सी उदे अंदर अहिंसा सी, वो जीवां नाल प्यार करदा सी, जीवां नू मारदा नहीं। और ये ऐसा सूत्र है कि जदों बंदे दे अपने अंदरों वैर विरोध चलिया जाए तो जीव भी अपने अंदरों विरोध छड़ दिंदे। बाणी दे बचन ने गुरमुख वैर विरोध गवावै, तो गुरमुख दी निशानी भी है, गुरमुख वैर विरोध गवावै, गुरमुख सगली गंत मिटावै। तो पतंजलि जी एक गल लिखते ने कि अगस्त मुनि दे आश्रम विच जेड़े शेर सन ते गऊआं सन इक्को ही जगह रहिंदियां सी, शेर गऊआं दे नाल उन्हां नूं चारन लई जांदा सी। ऐसा कुछ माया कर सकती है।
रहौ जल की मछली तरवर ब्याई,
माया ऐसा कर सकती। एक मच्छी जड़ी है उदे पेट विच अंडे ने, वो जल विच रहिंदी, एक होर वड्डी मच्छी जल विच रहिंदी। और तुसी देखदे हो सागर विच किन्निया किन्निया उच्चियां मच्छियां मुलक जांदियां। तो कबीर जी महाराज कहंदे मच्छी दे मच्छी मगर पै गई, जेड़ी मच्छी दे पेट विच अंडे सन उन मारी छलांग, वो दरखत ते टंगी गई, उत्थे ही डर दे नाल उहदे अंडे निकल गए। वो तरवर ब्याई, तरवर ते चढ़ के प्रसूत हो गई, उन्हें उत्थे अंडे दे दिते माया करके।
हांजी देखत कुतरा लै गई बिलाई,
देखदिया देखदिया छोटे छोटे कुतूरे बच्चे मां दे पास ने कुत्ती दे पास, कुत्ती उन्हां लई राशन लैण लई गई है, किते बाहर घूमण फिर गई, कुछ खाण लई गई। बिल्ली ने देखा कि एक कुत्ती है नहीं इतने, तो छोटे बच्चे ने चुक के लै गए, क्योंकि बिल्ली का काम मांस खाना है। कबीर जी कहते ने माया ऐसा कर सकती है।
तलारे बैसा ऊपर सुना,
कबीर जी महाराज नदी के कंधे खड़े, तुसी कदे नदी के खड़े कंधे से खड़े होकर दरख्त में देखे हो तो लगता इवें जड़ी टाणियां थले मुड उपर है, गुलर का दरख्त है। कबीर जी खड़े ने उन्हें फुल भी लगे, उन्हें फल भी लगे, देखते हैं दरख्त उत्ते है, मुड उत्ते है, टाणियां थले पुकार उठे तले रे बैसा उपर सूला, कह लगे मुड उत्ते है टाणियां थले। अगली पंक्ति च कहते हैं
इसका पेड़ लगे फल फूला,
इस दरख्त नाल कहते बड़े फल लगे, बड़े फुल लगे हैं।
कोरा चर भैंस चरावन जाई,
भैंस ਮੈਖਾ ਸੁਰ ਦੈਤ ਹੋਇਆ, ਮੈਖਾ ਸੁਰ। ਗੁਰੂ ਪਿਆਰਿਓ ਇਹ ਪੁਰਾਣਾ ਵਿੱਚ ਲਿਖਿਆ ਕਿ ਜਿਹੜਾ ਮੈਖਾ ਸੁਰ ਸੀ ਇਹ ਘੋੜੇ ਤੇ ਚੜ ਕੇ ਘੁੰਮਣ ਜਾਂਦਾ ਸੀ। ਮੈਖਾ ਸੁਰ ਨਿੰਘ ਸਿੰਘ ਜਿਹੜਾ ਸੰਡਾ ਇਹਨੂੰ ਮੈਖਾ ਸੁਰ ਕਹਿੰਦੇ। ਕਬੀਰ ਜੀ ਕਹਿੰਦੇ ਇਹ ਮਾਇਆ ਐਸਾ ਕੁਝ ਕਰ ਸਕਦੀ ਹੈ।
ਬਾਹਰ ਬੈਲ ਗੋਨ ਘਰ ਆਈ,
ਕਹਿੰਦੇ ਕਿਸੇ ਕਿਸਾਨ ਦਾ ਨਦੀ ਦੇ ਕੰਢੇ ਤੇ ਘਰ ਹੈ, ਉਧਰੋਂ ਉਹਨੇ ਛੱਟਾਂ ਲੈਣੀਆਂ ਨਰੂਨ ਦੀਆਂ ਤੇ ਰੂਹ ਵਿੱਚ ਪਾਣੀ ਜਲਦੀ ਨਹੀਂ ਪ੍ਰਵੇਸ਼ ਕਰਦਾ। ਕਹਿੰਦੇ ਛੱਟਾਂ ਨਦੀ ਛੁੱਟਦੀਆਂ, ਛੱਟਾਂ ਪਹਿਲਾਂ ਆ ਗਈਆਂ, ਉਹ ਬਲਬ ਲੈ ਕੇ ਬਾਅਦ ਵਿੱਚ, ਬੈਲ ਬਾਹਰ ਰਹਿ ਗਏ, ਛੱਟਾਂ ਬਾਅਦ ਵਿੱਚ ਆਈਆਂ। ਐਸਾ ਕੁਝ ਮਾਇਆ ਕਰ ਸਕਦੀ ਹੈ, ਕਬੀਰ ਜੀ ਕਹਿੰਦੇ ਹਨ।
ਕਹਿਤ ਕਬੀਰ ਜੋ ਇਸ ਪਦ ਬੂਝੈ,
ਅਜੇ ਤੀਜਾ ਅਰਥ ਜਿਹੜਾ ਹੈ, ਤੀਜਾ ਸਵਾਲ, ਇਹ ਜੀਵ ਜਨਮ ਵਿੱਚ ਕਿਵੇਂ ਆਇਆ? ਇਹ ਸ਼ੁੱਧ ਬ੍ਰਹਮ ਸੀ, ਇਹ ਜਨਮ ਵਿੱਚ ਕਿਵੇਂ ਆਇਆ?
ਪਹਿਲਾ ਪੂਤ ਪਿਛਾਰੀ ਮਾਈ,
ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਮਾਈ। ਇਹ ਜਿਹੜਾ ਜੀਵ ਕਬੀਰ ਜੀ ਕਹਿੰਦੇ ਸੀ, ਇਹ ਪਹਿਲਾ ਪੂਤ, ਪੂਤ ਦਾ ਅਰਥ ਹੈ ਪਵਿੱਤਰ, ਇਹ ਪਵਿੱਤਰ ਸੀ, ਸ਼ੁੱਧ ਬ੍ਰਹਮ ਸੀ। ਕਹਿਣ ਲੱਗੇ ਪਛੈਰੀ ਮਾਈ, ਇਹਨੂੰ ਫਿਰ ਮਾਇਆ ਚਿੰਬੜ ਗਈ, ਇਹਦੇ ਮਾਇਆ ਪਿੱਛੇ ਪੈ ਗਈ। ਅਸੀਂ ਬਾਣੀ ਚ ਪੜ੍ਹਦੇ ਨਾ, ਲਿਵ ਸੁਰਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਵਿੱਚੋਂ ਗਰਬੈ ਨਿਕਲ ਆਇਆ, ਲਾਗਤ ਪਵਨ ਖਸਮ ਵਿਸਰਾਇਆ। ਕਬੀਰ ਜੀ ਮਹਾਰਾਜ ਕਹਿੰਦੇ ਇਹਦੇ ਮਾਇਆ ਪਿੱਛੇ ਪੈ ਗਈ, ਪਹਿਲਾਂ ਇਹ ਪਵਿੱਤਰ ਸੀ, ਫਿਰ ਮਾਇਆ ਇਹਦੇ ਪਿੱਛੇ ਪੈ ਗਈ।
ਗੁਰ ਲਾਗੋ ਚੇਲੇ ਕੀ ਪਾਈ,
ਕਹਿੰਦੇ ਇਹ ਜਿਹੜਾ ਆਤਮਾ ਸੀ, ਪਹਿਲਾਂ ਇਹ ਦੇਵਤਿਆਂ ਕਰਕੇ ਵੀ ਗੁਰੂ ਪੂਜਨੀਕ ਸੀ, ਦੇਵਤੇ ਵੀ ਜੀਵ ਆਤਮਾ ਨੂੰ ਪੂਜਦੇ ਸਨ। ਬਾਣੀ ਜ਼ਿਕਰ ਮਿਲਦਾ ਇਸ ਗੱਲ ਦਾ ਕਿ ਇਸ ਦੇਹੀ ਕਉ ਸਿਮਰਹਿ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਕਹਿੰਦੇ ਇਹ ਪਹਿਲਾਂ ਪੂਜਨੀਕ ਸੀ ਤੇ ਹੁਣ ਕੀ ਹੋਇਆ, ਇਹ ਮਨ ਦੇ ਅਧੀਨ ਹੋ ਗਿਆ, ਮਨ ਦੇ ਅਧੀਨ ਹੋ ਕੇ ਹੁਣ ਇਹ ਦੇਵਤਿਆਂ ਨੂੰ ਪੂਜਣ ਲੱਗ ਗਿਆ। ਪਹਿਲਾਂ ਇਹ ਦੇਵਤਿਆਂ ਦਾ ਗੁਰੂ ਪੂਜਨੀਕ ਸੀ, ਹੁਣ ਇਹ ਕਹਿੰਦਾ ਜੀ ਦੇਵਤੇ ਬੜੇ ਚੰਗੇ ਹੁੰਦੇ ਨੇ ਜੀ, ਅਸੀਂ ਤਾਂ ਕਲਯੁਗੀ ਜੀਵ ਹਾਂ, ਹੁਣ ਇਹ ਦੇਵਤਿਆਂ ਦੀ ਪੂਜਾ ਕਰਨ ਲੱਗ ਗਿਆ। ਕਬੀਰ ਜੀ ਕਹਿੰਦੇ ਗੁਰ ਲਾਗੋ ਚੇਲੇ ਕੀ ਪਾਈ, ਇਹ ਪਹਿਲਾਂ ਨਿਰਮਲ ਸੀ, ਦੇਵਤਿਆਂ ਕਰਕੇ ਗੁਰੂ ਪੂਜਨੀਕ ਸੀ, ਹੁਣ ਇਹ ਉਹਨਾਂ ਦੇਵਤਿਆਂ ਦੀ ਪੂਜਾ ਇਸਨੇ ਸ਼ੁਰੂ ਕਰ ਦਿੱਤੀ।
ਇੱਕ ਅਚੰਭੋ ਸੁਣੋ ਤੁਮ ਭਾਈ,
ਕਹਿਣ ਲੱਗੇ ਇੱਕ ਅਚੰਭੇ ਦੀ ਗੱਲ ਕਬੀਰ ਜੀ ਮਹਾਰਾਜ ਕਹਿੰਦੇ ਤੁਸੀਂ ਸੁਣਨਾ ਕਰੋ।
ਦੇਖਤ ਸਿੰਘ ਚਰਾਵਤ ਗਾਈ,
ਕਹਿੰਦੇ ਜਿਹੜਾ ਆਤਮਾ ਸੀ ਨਾ ਭਾਈ, ਪਹਿਲਾਂ ਇਹ ਸ਼ੇਰ ਵਾਂਗੂ ਬਲਵਾਨ ਸੀ, ਹੁਣ ਇਹ ਇੰਦਰੀਆਂ ਦੇ ਅਧੀਨ ਹੋ ਗਿਆ, ਇਹ ਵਿਸ਼ਿਆਂ ਵਿੱਚ ਰਹਿਣ ਲੱਗ ਗਿਆ, ਉਹ ਇੰਦਰੀਆਂ ਵਿਸ਼ਿਆਂ ਵਿਕਾਰਾਂ ਵਿੱਚ ਫਸ ਗਈਆਂ। ਕਬੀਰ ਜੀ ਕਹਿੰਦੇ ਹਨ
ਰਹਾਉ ਜਲ ਕੀ ਮਛਲੀ ਤਰਵਰ ਵਿਆਈ,
ਇੰਦਰੀਆਂ ਦੇ ਅਧੀਨ ਹੋਣ ਕਰਕੇ ਆਤਮ ਜਲ ਵਿੱਚ ਰਹਿਣ ਵਾਲੀਆਂ ਜਿਹੜੀਆਂ ਮੱਛੀਆਂ ਸੀ, ਸਤ ਤਾ ਚੇਤਨ ਤਾ ਆਨੰਦ ਤਾ, ਸਤ ਚਿਤ ਆਨੰਦ ਜੀ ਨੂੰ ਕਹਿੰਦੇ ਕਬੀਰ ਜੀ, ਕਹਿੰਦੇ ਉਹ ਆਤਮ ਜਲ ਨੂੰ ਛੱਡ ਕੇ ਸੰਸਾਰ ਰੂਪੀ ਦਰਖਤ ਤੇ ਚੜ ਗਈਆਂ, ਉੱਥੇ ਚੜ ਕੇ ਇਹ ਪ੍ਰਸੂਤ ਹੋਈਆਂ, ਆਪ ਇਹਨਾਂ ਨੇ ਬੱਚੇ ਦੇ ਦਿੱਤੇ। ਹੁਣ ਇਹ ਜੀਵ ਕੀ ਕਹਿਣ ਲੱਗ ਗਿਆ ਕਿ ਜੀ ਬੈਕੁੰਠ ਜਿਹੜਾ ਨਾ ਉੱਥੇ ਜਾਣਾ, ਪਹਿਲਾਂ ਇਹ ਬਲਵਾਨ ਸੀ, ਪਹਿਲਾਂ ਇਹ ਬੈਕੁੰਠ ਦੀ ਆਸ ਨਹੀਂ ਸੀ ਕਰਦਾ, ਪਰ ਕਬੀਰ ਜੀ ਕਹਿੰਦੇ ਹੁਣ ਇਹ ਬੈਕੁੰਠ ਨੂੰ ਚੰਗਾ ਮੰਨਣ ਲੱਗ ਗਿਆ, ਹੁਣ ਇਹ ਉਹਨਾਂ ਲੋਕਾਂ ਵਿੱਚ ਦੇਵਤਿਆਂ ਵਿੱਚ ਜਾਣਾ ਚਾਹੁੰਦਾ, ਹੁਣ ਕਹਿੰਦਾ ਮੈਂ ਤਾਂ ਸਤਚਿਤ ਆਨੰਦ ਨਹੀਂ ਹਾਂ, ਇਹਨੂੰ ਭੁੱਲ ਗਿਆ, ਭਰਮ ਪੈ ਗਿਆ, ਹੈ ਸਤਚਿਤ ਆਨੰਦ, ਪਹਿਲਾਂ ਵੀ ਸੀ ਹੁਣ ਵੀ ਹੈ ਅੱਗੇ ਨੂੰ ਵੀ ਸਤਚਿਤ ਆਨੰਦ ਹੀ ਹੋਵੇਗਾ। ਪਰ ਕਬੀਰ ਜੀ ਕਹਿੰਦੇ ਇਹ ਭਰਮ ਵਿੱਚ ਪੈ ਗਿਆ, ਸੰਸਾਰ ਦੇ ਦਰਖਤ ਤੇ ਚੜ ਕੇ ਪ੍ਰਸੂਤ ਹੋ ਗਈਆਂ ਮੱਛੀਆਂ, ਫਿਰ ਇਹਨੂੰ ਭੁਲੇਖਾ ਪੈ ਗਿਆ, ਕਹਿੰਦਾ ਜੀ ਹੁਣ ਦੇਵ ਲੋਕ ਵਿੱਚ ਜਾਣਾ। ਇਸੇ ਕਰਕੇ ਤੁਸੀਂ ਲੋਕ ਕਹਿੰਦੇ ਨਾ ਜਦੋਂ ਫਲਾਣਾ ਜੀ ਸਵਰਗਵਾਸੀ ਫਲਾਣਾ ਸਿੰਘ, ਉਹਨਾਂ ਨੂੰ ਚੰਗਾ ਮੰਨਦੇ ਹੋ ਉਹਨਾਂ ਲੋਕਾਂ ਨੂੰ, ਜਿਹੜਾ ਜੀਵਾਤਮਾ ਅੰਦਰ ਈਸ਼ਵਰ ਬੈਠਾ ਇਹਦਾ ਗਿਆਨ ਨਹੀਂ, ਪਤਾ ਨਹੀਂ, ਕਿ ਇਹ ਈਸ਼ਵਰ ਸਾਰੇ ਲੋਕਾਂ ਦਾ ਮਾਲਕ ਹੈ ਜਿਹੜਾ ਮੇਰੇ ਅੰਦਰ ਬੈਠਾ। ਇਸ ਦਾ ਗੱਲ ਦਾ ਗਿਆਨ ਨਹੀਂ। ਤਾਂ ਕਬੀਰ ਜੀ ਕਹਿੰਦੇ ਹੁਣ ਐਸੀ ਬਿਰਤੀ ਇਸ ਦੀ ਹੋ ਗਈ,
ਦੇਖਤ ਕੁਤਰਾ ਲੈ ਗਈ ਬਿਲਾਈ।
ਇਹਦੇ ਅੰਦਰ ਉਹਨਾਂ ਅਵਗਣਾਂ ਨੇ ਕੁਤਰਕਾਂ ਪੈਦਾ ਕਰ ਦਿੱਤੀਆਂ, ਹੁਜਤਾਂ। ਹੁਣ ਉਹ ਕੁਤਰਕਾਂ ਜਿਹੜੀਆਂ ਨੇ, ਕਬੀਰ ਜੀ ਕਹਿੰਦੇ ਲੈ ਗਈ ਬਿਲਾਈ, ਇਹਦੀ ਜਿਹੜੀ ਚੰਗੀ ਬਿਰਤੀ ਸੀ ਨਾਮ ਨਾਲ ਲੈ ਹੋਣ ਵਾਲੀ ਜੁੜਨ ਵਾਲੀ, ਉਹਨੂੰ ਵੀ ਉਹ ਕੁਤਰਕਾਂ ਦੂਰ ਲੈ ਗਈਆਂ। ਕਬੀਰ ਜੀ ਕਹਿੰਦੇ ਹਨ
ਉਪਰ ਸੂਲਾ,
ਕਬੀਰ ਜੀ ਕਹਿੰਦੇ ਹਨ ਇਸ ਨੂੰ ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਆ ਗਏ। ਕੁਤਰਕਾਂ ਨੇ ਉਹਨਾਂ ਨੂੰ ਲੈ ਆਂਦਾ, ਈਸ਼ਵਰ ਤੋਂ ਦੂਰ ਚਲਿਆ ਗਿਆ ਤੇ ਕਾਮ ਕ੍ਰੋਧ ਵਾਲੇ ਇਸ ਜੀਵ ਦੇ ਆਤਮਾ ਦੇ ਅੰਤਾ ਕਰਨ ਵਿਚ ਉਲਟਾ ਹੋ ਗਿਆ ਨਾ। ਜੁੜਨਾ ਸੀ ਈਸ਼ਵਰ ਨਾਲ, ਜੁੜ ਗਿਆ ਸੰਸਾਰ ਨਾਲ। ਉਹ ਜਿਹੜੀਆਂ ਵਾਸ਼ਨਾਵਾਂ ਸੀਗੀਆਂ, ਕਬੀਰ ਜੀ ਕਹਿੰਦੇ ਉਹ ਉਹਨਾਂ ਦੇ ਅਧੀਨ ਹੋ ਗਿਆ। ਵਾਸ਼ਨਾਵਾਂ ਇਹਦੇ ਜੀਵਨ ਵਿਚ ਪ੍ਰਵੇਸ਼ ਕਰ ਗਈਆਂ, ਇਹਦੀ ਬਿਰਤੀ ਇਹਦਾ ਧਿਆਨ ਈਸ਼ਵਰ ਨਾਲੋਂ ਟੁੱਟ ਗਿਆ, ਦੈਵੀ ਗੁਣ ਥੱਲੇ ਦੱਬ ਗਏ ਤੇ ਪਾਪ ਪੁੰਨ ਰੂਪੀ ਫਲ ਜਿਹੜਾ ਉਹ ਉੱਪਰ ਆ ਗਿਆ। ਕਬੀਰ ਜੀ ਕਹਿੰਦੇ ਹਨ
ਇਸ ਕਾ ਪੇੜ ਲਗੇ ਫਲ ਫੂਲਾ,
ਹੁਣ ਉਸ ਕੈਸ ਕਾਮ ਕ੍ਰੋਧ ਵਾਲੇ ਜੀਵ ਦੇ ਅੰਦਰ ਪਾਪ ਪੁੰਨ ਰੂਪੀ ਫੁੱਲ, ਫਲ ਦੁੱਖ ਸੁੱਖ ਰੂਪੀ ਫੁੱਲ, ਕਬੀਰ ਜੀ ਕਹਿੰਦੇ ਇਹ ਲੱਗ ਗਏ ਭਾਈ।
ਘੋੜਾ ਚੜ ਪੈਸ ਚਰਾਵਨ ਜਾਈ,
ਹੁਣ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ, ਯਾਦ ਰੱਖਿਓ ਭੈਸ ਚਰਾਵਨ ਜਾਈ, ਚਾਰ ਅਚਾਰ ਜਿਹੜੀਆਂ ਜੂਨੀਆਂ ਨੇ, ਕਿਉਂਕਿ ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਏ। ਇਹ ਈਸ਼ਵਰ ਨੂੰ ਭੁੱਲ ਗਿਆ, ਇਹਦੇ ਅੰਦਰ ਆਸ਼ਾ ਤ੍ਰਿਸ਼ਨਾ ਦਵੈਸ਼ ਈਰਖਾ ਤੇ ਕਲਪਨਾ ਆ ਗਈ, ਇਹ ਰੱਬ ਨੂੰ ਭੁੱਲ ਗਿਆ। ਇਹ ਸਾਰੀਆਂ ਗੱਲਾਂ ਪ੍ਰਾਣਾਂ ਦੇ ਘੋੜੇ ਚੜ ਕੇ, ਹੁਣ ਕਬੀਰ ਜੀ ਕਹਿੰਦੇ ਇਹ ਚਾਰ ਤੇ ਅਚਾਰ ਜੂਨੀਆਂ ਵਿੱਚ ਜਾਂਦਾ ਹੈ।
ਬਾਹਰ ਬੈਲ ਗੋਣ ਘਰ ਆਈ,
ਜਿਹੜਾ ਨਿਸ਼ਕਾਮਤਾ ਰੂਪੀ ਬੈਲ ਹੈ ਉਹ ਅੰਤਸ਼ਕਰਨ ਤੋਂ ਬਾਹਰ ਰਹਿ ਜਾਂਦਾ ਹੈ, ਕਾਮਨਾ ਅੰਦਰ ਆ ਜਾਂਦੀਆਂ ਹਨ। ਉਹ ਜਿਹੜੀ ਗੋਣ ਸੀ ਕਾਮਨਾ ਦੀ ਉਹ ਅੰਦਰ ਆ ਗਈ, ਤੇ ਨਿਸ਼ਕਾਮਤਾ ਦਾ ਜਿਹੜਾ ਬੈਲ ਸੀ ਕਬੀਰ ਜੀ ਕਹਿੰਦੇ ਉਹ ਬਾਹਰ ਰਹਿ ਗਿਆ ਭਾਈ। ਇਸ ਕਰਕੇ ਇਹ ਜਨਮ ਮਰਨ ਦੇ ਚੱਕਰ ਵਿੱਚ ਆ ਜਾਂਦਾ ਹੈ।
ਸਤ ਕਬੀਰ ਜੋ ਇਸ ਪਦ ਬੂਝਾ,
ਹੁਣ ਰਹਿ ਗਈ ਚੌਥਾ ਜਵਾਬ, ਇਸ ਜਿਹੜਾ ਜੀਵ ਹੈ ਇਹਦਾ ਛੁਟਕਾਰਾ ਕਿਵੇਂ ਹੋਵੇ, ਇਹ ਕਿਵੇਂ ਛੁੱਟੇ। ਚੌਥਾ ਸਵਾਲ ਸੀ ਨਾ, ਇਹ ਜੀਵ ਤਾਂ ਬਣ ਗਿਆ ਪਰ ਇਹ ਮੁਕਤ ਕਿਵੇਂ ਹੋਵੇ। ਅਗਲੀ ਪੰਕਤੀ ਵਿੱਚ ਉੱਪਰੋਂ ਪੜੋ ਜੀ ਦੁਬਾਰਾ।
ਪਹਿਲਾ ਪੂਤ ਪਛਾਰੀ ਮਾਈ,
ਆਖੋ ਬਾਰੀ ਕੇ ਸਤਨਾਮ ਸ੍ਰੀ ਵਾਹਿਗੁਰੂ, ਇੱਕ ਵਾਰ ਫਿਰ ਆਖੋ ਪਿਆਰਿਓ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਪਿੱਛੇ ਇਹ ਨਿਰਣਾ ਕਰਕੇ ਕਿ ਜੀਵ ਪਹਿਲਾਂ ਪੂਤ ਪਵਿੱਤਰ ਸੀ, ਹੁਣ ਕਬੀਰ ਜੀ ਮਹਾਰਾਜ ਕਹਿੰਦੇ ਹੁਣ ਇਹਨੂੰ ਚਾਹੀਦਾ ਕਿ ਪਹਿਲਾਂ ਇਹ ਨਿਸ਼ਕਾਮ ਕਰਮ ਕਰਕੇ ਪੂਤ ਪਵਿੱਤਰ ਹੋਵੇ, ਆਪਣੇ ਅੰਤਸ਼ਕਰਨ ਨੂੰ ਸ਼ੁੱਧ ਕਰੇ ਤੇ ਪਛੈਰੀ ਮਾਈ, ਮਾਇਆ ਨੂੰ ਪਿੱਛੇ ਛੱਡੇ, ਉਹਦੇ ਤੋਂ ਬਾਹਰ ਨਿਕਲੇ, ਐਂ ਬਣ ਜਾਏ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ। ਬਾਣੀ ਦੇ ਬਚਨ ਨੇ ਹਰ ਕੇ ਜੰਤ ਅਲਿਪਤ ਹੈ ਮੁਕਤੇ, ਜਿਉਂ ਮੁਰਗਾਈ ਪੰਖ ਨਾ ਬੀਜੈ। ਰੱਬ ਦੇ ਪਿਆਰੇ ਰਹਿੰਦੇ ਤਾਂ ਮਾਇਆ ਵਿੱਚ ਨੇ, ਰਹਿੰਦੇ ਤਾਂ ਸੰਸਾਰ ਵਿੱਚ ਨੇ, ਪਰ ਉਹ ਇਉਂ ਅਲਿਪਤ ਅਸੰਗ ਹੋ ਕੇ ਰਹਿੰਦੇ ਨੇ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਪਰ ਉਹਦੇ ਖੰਭ ਗਿੱਲੇ ਨਹੀਂ ਹੁੰਦੇ। ਇਵੇਂ ਸੰਸਾਰ ਵਿੱਚ ਰਹਿਣਾ ਕਰੇ। ਵੀਰ ਜੀ ਅਗਲੇ ਅੱਗੇ ਕਹਿ ਰਹੇ ਹਨ ਭਾਈ,
ਗੁਰ ਲਾਗੋ ਚੇਲੇ ਕੀ ਪਾਈ,
ਇਹਦਾ ਜਿਹੜਾ ਅਰਥ ਹੈ ਨਾ ਉਹ ਅਨਵੇ 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 ਦਾ ਮਤਲਬ ਹੈ ਪਿਛਲਾ ਅੱਗੇ ਕਰ ਲੈਣਾ, ਅਗਲਾ ਪਿੱਛੇ ਕਰ ਲੈਣਾ। ਗੁਰ ਲਾਗੋ ਚੇਲੇ ਕੀ ਪਾਈ, ਆਪਣੇ ਸ਼ਿਸ਼ ਵਾਂਗੂ ਚੇਲੇ ਵਾਂਗੂ ਇਹ ਆਪਣੇ ਗੁਰੂ ਦੇ ਚਰਨਾਂ ਨਾਲ ਲਿਪਟ ਜਾਏ, ਗੁਰੂ ਨਾਲ ਜੁੜ ਜਾਏ। ਕਬੀਰ ਜੀ ਕਹਿੰਦੇ ਤਾਂ ਇਹਦਾ ਛੁਟਕਾਰਾ ਹੋ ਸਕਦਾ ਹੈ।
ਏਕ ਅਚੰਭੋ ਸੁਨੋ ਤੁਮ ਭਾਈ,
ਜਦੋਂ ਗੁਰੂ ਕੋਲੇ ਜਾਏ ਉਹ ਜੋ ਇੱਕ ਅਦੁੱਤੀ ਬ੍ਰਹਮ ਹੈ, ਜੋ ਸਾਰੇ ਸੰਸਾਰ ਲਈ ਅਚੰਭਾ ਹੈ, ਗੁਰੂ ਕੋਲ ਜਾ ਕੇ ਇਹ ਉਸ ਪਰਮੇਸ਼ਵਰ ਦੇ ਬਚਨ ਸੁਣਨਾ ਕਰੇ।
ਦੇਖਤ ਸਿੰਘ ਚਰਾਵਤ ਗਾਇ,
ਜਦੋਂ ਇਹ ਅਚਰਜ ਉਸ ਅਚਰਜ ਪਰਮੇਸ਼ਵਰ ਨੂੰ ਸੁਣੇਗਾ ਤੇ ਕਬੀਰ ਜੀ ਕਹਿੰਦੇ ਸ਼ੇਰ ਦੀ ਨਿਆਈ ਜਿਹੜਾ ਹੰਕਾਰ ਬਲਵਾਨ ਹੈ ਇਹ ਦੇਖਦਿਆਂ ਦੇਖਦਿਆਂ ਹੀ ਚਰਾਵਤ ਗਾਈ ਇਹ ਜਿਹੜੇ ਬਚਨ ਨੇ ਗੁਰੂ ਕੇ ਪਾਵਨ ਬਚਨਾਂ ਨੂੰ ਆਪਣੇ ਅੰਦਰ ਧਾਰ ਕੇ ਨਿਮਰਤਾ ਵਾਲਾ ਬਣ ਜਾਏਗਾ।
ਜਲ ਕੀ ਮਛਲੀ ਤਰਵਰ ਵਿਆਈ,
ਇਹ ਜਾਣ ਲਏਗਾ ਕਿ ਮੈਂ ਹੀ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ, ਆਤਮ ਰਾਮ, ਰਾਮ ਹੈ ਆਤਮ, ਨਿਸ਼ਚੇ ਕਰੇਗਾ ਤੇ ਇਹ ਜਿਹੜੀ ਬੁੱਧੀ ਹੈ ਇਹ ਬ੍ਰਹਮ ਪ੍ਰੈਣ ਹੋ ਜਾਏਗੀ। ਅਗਿਆਨ ਕਾਲ ਵਿਚ ਇਹ ਪਦਾਰਥਾਂ ਵਿਚ ਰਹਿਣ ਵਾਲੀ ਸੀ ਤੇ ਹੁਣ ਇਹ ਸ੍ਰੇਸ਼ਟ ਆਤਮ ਵਸਤੂ ਪ੍ਰਗਟ ਹੋ ਜਾਏਗੀ, ਆਪਣੇ ਅੰਦਰੋਂ ਈਸ਼ਵਰ ਦੀ ਅਰਾਧਨਾ ਕਰੇਗੀ, ਉਹਦੇ ਨਾਲ ਜੁੜ ਜਾਏਗੀ। ਤੇ ਕਬੀਰ ਜੀ ਕਹਿੰਦੇ ਇਹ ਕੁਤਰਕਾਂ ਨੂੰ ਛੱਡ ਦੇਵੇਗੀ। ਅਗਲੀ ਪੰਕਤੀ ਚ ਕਹਿੰਦੇ ਨੇ
ਦੇਖਤ ਕੁਤਰਾ ਲੈ ਗਈ ਬਿਲਾਈ,
ਹੁਣ ਇਹਦੇ ਅੰਦਰੋਂ ਕੁਤਰਕਾਂ ਛੁੱਟ ਜਾਣਗੀਆਂ ਜਿਸ ਨਾਲ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕਾਂ ਦੀ ਲੈ ਹੋ ਜਾਏਗੀ, ਉਹ ਖਤਮ ਹੋ ਜਾਣਗੇ। ਕਬੀਰ ਜੀ ਕਹਿੰਦੇ ਹਨ ਜਿਹੜੀਆਂ ਸੂਕਸ਼ਮ ਵਾਸਨਾ ਨੇ ਉਹ ਥੱਲੇ ਦਬ ਜਾਣਗੀਆਂ ਤੇ ਜਿਹੜਾ ਸੂਲ ਦੁੱਖ ਦੇਣ ਦੁੱਖ ਨੇ ਜਿਹੜੇ ਇਹਦੇ ਜੀਵਨ ਦੇ ਉਹਨਾਂ ਤੋਂ ਇਹ ਉੱਚਾ ਉੱਠ ਜਾਏਗਾ। ਕਬੀਰ ਜੀ ਕਹਿੰਦੇ ਹਨ
ਉਸਕਾ ਪੇੜ ਲਗੇ ਫਲ ਫੂਲਾ,
ਕਬੀਰ ਜੀ ਕਹਿੰਦੇ ਭਾਈ ਐਸੇ ਇਹ ਜਿਹੜਾ ਦਰਖਤ ਹੈ ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਇਹ ਫਿਰ ਸ਼ੁਭ ਗੁਣਾਂ ਨੂੰ ਚਰਾਉਣ ਲਈ ਜਾਏਗਾ ਔਰ ਫਲ ਲੱਗਣਗੇ ਨੇਕ ਨਾਮ ਦੇ ਤੇ ਫੁੱਲ ਲੱਗਣਗੇ ਨਿਸ਼ਕਾਮ ਕਰਮਾਂ ਦੇ। ਕਬੀਰ ਜੀ ਕਹਿੰਦੇ ਹਨ
ਕੋਰਾ ਚਰ ਪੈਸ ਚਰਾਵਨ ਜਾਈ,
ਪ੍ਰਾਣਾ ਰੂਪੀ ਘੋੜੇ ਤੇ ਚੜ ਕੇ ਜਿਹੜਾ ਭੈ ਪੂਰਵਕ ਹੁਣ ਡਰਦੇ ਰਹਿ ਸਹਿਤ ਹੋ ਜਾਏਗਾ ਔਰ ਜਿਹੜੀਆਂ ਕੁਤਰਕਾਂ ਨੇ ਉਹਨਾਂ ਨੂੰ ਛੱਡ ਦੇਗਾ ਤੇ ਜਿਹੜੀਆਂ ਚਰਾਚਰ ਜੋਨੀਆਂ ਹਨ ਉਹਨਾਂ ਤੋਂ ਕਬੀਰ ਜੀ ਕਹਿੰਦੇ ਨਹੀਂ ਜਾਏਗਾ। ਜਿੱਥੇ ਸਰੀਰ ਛੱਡੇਗਾ ਉੱਥੇ ਹੀ ਮੁਕਤ ਹੋ ਜਾਏਗਾ, ਜਿਵੇਂ ਵੀ ਛੱਡੇ ਉੱਥੇ ਹੀ ਮੁਕਤੀ ਹੋ ਜਾਏਗੀ। ਇਸ ਦੀ ਕਬੀਰ ਜੀ ਕਹਿੰਦੇ ਹਨ
ਬਾਹਰ ਬੈਲ ਗੋਨ ਘਰ ਆਈ,
ਕਰਮਾ ਰੂਪੀ ਜਿਹੜਾ ਬੈਲ ਹੈ ਉਹ ਬਾਹਰ ਹੋ ਜਾਏਗਾ ਤੇ ਬ੍ਰਹਮ ਵਿਦਿਆ ਰੂਪੀ ਜਿਹੜੀ ਛੱਤ ਹੈ ਉਹ ਘਰ ਵਿੱਚ ਆ ਜਾਏਗੀ, ਬੁੱਧੀ ਆਤਮ ਵਿਸ਼ੈਣੀ ਹੋ ਜਾਏਗੀ, ਬ੍ਰਹਮ ਲੀਨ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਨੇ ਜਿਵੇਂ ਬਾਣੀ ਬਚਨ ਕਹੇ ਨੇ ਗੁਰ ਕਿਰਪਾ ਜੈ ਨਰਕੋ ਕੀਨੀ ਤੈ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਤੋਂ ਕਬੀਰ ਜੀ ਮਹਾਰਾਜ ਅਖੀਰਲੇ ਸ਼ਬਦਾਂ ਚ ਕਹਿ ਰਹੇ
ਕਹਿਤ ਕਬੀਰ ਜੋ ਇਸ ਪਦ ਬੂਝਾ,
ਕਹਿਣ ਲੱਗੇ ਜਿਹੜਾ ਇਸ ਪਦ ਨੂੰ ਇਸ ਵਿਚਾਰ ਨੂੰ ਬੁੱਝ ਲਵੇਗਾ,
ਰਾਮ ਰਮਤ ਤਿਸ ਸਭ ਕਿਛ ਸੂਝੈ,
ਰਾਮ ਦੇ ਨਾਮ ਨੂੰ ਰਮਤ ਉਚਾਰਨ ਕਰਦਿਆਂ ਦੁਨੀਆਂ ਦੇ ਲੋਕੋ ਉਸ ਨੂੰ ਸਭ ਕੁਝ ਹੀ ਸੁੱਝ ਜਾਏਗਾ, ਸਭ ਪਤਾ ਚੱਲ ਜਾਏਗਾ। ਕਬੀਰ ਜੀ ਕਹਿੰਦੇ ਨੇ ਇੱਥੇ ਹੀ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵੱਜ ਜਾਏ ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲ ਹੋ ਸਕੇ। ਗੁਰੂ ਪਿਆਰਿਓ, ਬਾਣੀ ਦੀ ਵਿਚਾਰ ਕਰਦੇ ਹੋਈਆਂ ਫੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਭਿਖਾਰੀ ਜਾਣ ਕੇ ਮਾਫ ਕਰਦੇ ਨੇ, ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪਣੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪ੍ਰਲੋਕ ਸੁਖੀ ਲਈ ਨਾਨਕ ਹਰ ਪ੍ਰਭ ਆਪਣੇ ਲਈ।
ਕਹਿਤ ਕਬੀਰ ਜੋ ਇਸ ਪਦ ਬੂਝੈ, ਰਾਮ ਰਮਤ ਜਿਸ ਸਭ ਕਿਛ ਸੂਝੈ,
ਵਾਹਿਗੁਰੂ ਜੀ ਕਾ ਖਾਲਸਾ।